ਜੀ ਦੇ ਸਮੇਂ ਜਦੋਂ ਮਹਿਲਾਂ 'ਚ ਗਏ, ਮਾਤਾ ਜੀ ਨੂੰ ਸਮਝਾਇਆ ਗੰਗਾ ਜੀ ਨੂੰ ਕਿ ਇਹ ਸ੍ਰੇਸ਼ਠ ਮਤ ਵਾਲੀ ਸੰਸਾਰ 'ਚ ਸਰੀਰ ਕਰਕੇ ਕੋਈ ਸਦਾ ਰਿਹਾ ਨਹੀਂ ਹੈ। ਅਸੀਂ ਲਾਹੌਰ ਨੂੰ ਚੱਲੇ ਹਾਂ ਸਵੇਰੇ, ਉੱਥੇ ਹੀ ਭਾਣਾ ਵਰਤਾ ਦੇਣਾ, ਤੂੰ ਵਿਰਾਗ ਨਾ ਕਰੀਂ। ਮਾਤਾ ਜੀ ਨੇ ਬਹੁਤ ਜੋਦੜੀਆਂ ਕੀਤੀਆਂ, ਹੇ ਪਤੀ ਦੇਵ ਅਚਨ ਚੇਤੇ ਕੀ ਬਚਨ ਕਹਿ ਰਹੇ ਹੋ। ਜਿਸ ਵੇਲੇ ਬਹੁਤ ਹੀ ਸਤਸੰਗ ਜੀ ਮਾਤਾ ਜੀ ਬੇਨਤੀਆਂ ਲੱਗੀ ਕਰਨ ਕਿ ਸਾਹਿਬਜ਼ਾਦਾ ਹਲੇ ਬਾਲਕ ਹੈ, ਤੁਹਾਡੇ ਆਸਰੇ ਹਾਂ, ਸਰੀਕਾਂ ਨੇ ਬਹੁਤ ਸਾਰੇ ਦਾ ਖੇਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੇ, ਆਪ ਨੇ ਕਿਰਪਾ ਕਰਕੇ ਤੱਤੀ ਹਵਾ ਨਹੀਂ ਲੱਗਣ ਦਿੱਤੀ, ਸਿੱਖ ਸੰਗਤਾਂ ਦਾ ਆਪ ਆਸਰਾ ਹੋ ਮਹਾਰਾਜ, ਇਹ ਕੀ ਵਚਨ ਕਹਿੰਦੇ ਹੋ। ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਅੰਗ ਸੰਗ ਹਨ, ਕੋਈ ਬਾਲ ਬਿੰਗਾ ਨਹੀਂ ਗੁਰੂ ਘਰ ਦਾ ਕਰ ਸਕਦਾ, ਜਿੰਨੇ ਮਰਜ਼ੀ ਦੁਖੀ ਮਲੇਸ਼ ਚੜ੍ਹ ਕੇ ਆਉਣ, ਹੇ ਗੰਗਾ ਤੂੰ ਮੋਹ ਨਾ ਕਰ, ਸਾਤੋਂ ਬਾਅਦ ਤੂੰ ਸਰੀਰ ਨਾ ਤਿਆਗਦੀ ਕਿਤੇ, ਤੇਰੇ ਪੁੱਤ ਪੋਤੇ ਬੇਅੰਤ ਹੋਣਗੇ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਪੋਤਰਿਆਂ ਦੇ ਸ਼ੁਭ ਦਿਨ ਦੇਖੇਂਗੀ ਤੂੰ। ਜਿਸ ਵੇਲੇ ਤੇਰੇ ਸਰੀਰ ਦਾ ਅੰਤ ਹੋਊਗਾ, ਉਸ ਵੇਲੇ ਗੁਰਪੁਰੀ ਸਾਡੇ ਕੋਲ ਆ ਜਾਵੇਗੀ। ਜਿਸ ਵੇਲੇ ਮਾਤਾ ਨੇ ਸਤਸੰਗ ਜੀ ਦੇਖਿਆ ਵਿਰਾਗ ਬਹੁਤਾ ਕਰਦੀ ਹੈ, ਆਪ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਸਤਸੰਗ ਜੀ ਮੋਹ ਦੀ ਜੜ ਚੱਕ ਕੇ ਰੱਖ ਦਿੱਤੀ। ਮੋਹ ਦੀ ਜੜ ਹੈ ਅਗਿਆਨ, ਜਦੋਂ ਮੋਹ ਹੀ ਮੇਟ ਦਿੱਤਾ ਸਤਸੰਗ ਜੀ, ਦੁੱਖ ਉਦੋਂ ਹੀ ਪ੍ਰਤੀਤ ਹੁੰਦਾ ਵਿਛੋੜੇ ਦਾ ਜਦੋਂ ਮੋਹ ਹੋਵੇ, ਜੇ ਮੋਹ ਨਹੀਂ ਤਾਂ ਸਤਸੰਗ ਜੀ ਜਦੋਂ ਕੋਈ ਆ ਜੇ ਮਰਜ਼ੀ, ਜਦੋਂ ਕੋਈ ਚਲਿਆ ਜਾਵੇ, ਮਨ ਦੀ ਬਿਰਤੀ 'ਚ ਕੋਈ ਸ਼ੋਭ ਪੈਂਦਾ ਹੀ ਨਹੀਂ ਹੈ। ਜਿਸ ਪ੍ਰਕਾਰ ਸਤਸੰਗ ਜੀ ਮਾਤਾ ਜੀ ਦੇ ਹਿਰਦੇ, ਗੰਗਾ ਜੀ ਦੇ ਹਿਰਦੇ ਵਿੱਚੋਂ ਮੋਹ ਦੀ ਨਿਵਿਰਤੀ ਕਰਕੇ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਤਿਆਰੀਆਂ ਕਰ ਰਹੇ ਹਨ, ਜਿੱਥੇ ਸਤਸੰਗ ਜੀ ਇਹ ਕਥਾ ਗੁਰੂ ਅਰਜਨ ਦੇਵ ਸਾਹਿਬ ਜੀ ਲਗਾਤਾਰ ਲੜੀ ਵਾਰ ਆਪਾਂ ਸੁਣਦੇ ਹਾਂ, ਉੱਥੇ ਭਾਈ ਨਾਲ ਦੀ ਨਾਲ ਸਮੇਂ ਦੇ ਅਨੁਸਾਰ ਗੁਰਪੁਰਬ ਵੀ ਆ ਰਹੇ ਨੇ। ਪਰਸੋਂ ਨੂੰ ਵਿਸਾਖੀ ਦਾ ਗੁਰਪੁਰਬ ਹੈ, ਜਿਸ ਨਿਮਿਤ ਪ੍ਰੇਮੀਆਂ ਵੱਲੋਂ ਸਾਰੀ ਸੰਗਤ ਨੇ ਇਕੱਤਰ ਹੋ ਕੇ ਸਤਸੰਗ ਜੀ ਅਖੰਡ ਪਾਠ ਪ੍ਰਾਰੰਭ ਅੱਜ ਕੀਤਾ ਹੈ। ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਸਤਸੰਗ ਜੀ ਅੰਮ੍ਰਿਤ ਦੀਆਂ ਦਾਤਾਂ ਦੇਣੀਆਂ, ਕੇਸਗੜ੍ਹ ਦੇ ਸਥਾਨ ਦੇ ਉੱਤੇ ਬੈਠ ਕਰਕੇ। ਇਸੇ ਤਰ੍ਹਾਂ ਸਤਸੰਗ ਜੀ ਕੱਲ੍ਹ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਵੀ ਹੈ। ਸਰੂਪ ਤਾਂ ਸਾਰੇ ਹੀ ਇੱਕੋ ਜਿਹੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਦਿਨ ਇੱਕੋ ਹੀ ਦਿਨ ਹੈ। ਸਤਸੰਗਤ ਜੀ ਆਪ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਲੱਗੇ ਆ, ਗੁਰਤਾ ਗੱਦੀ ਧਿਆਨ ਨਾਲ ਸਤਸੰਗ ਜੀ ਭੇਟਾ ਕੀਤੀ ਸੀ। ਸੋ ਉਹ ਵੀ ਵਿਚਾਰਾਂਗੇ ਹੁਣ। ਇਸ ਵੇਲੇ ਬਿਰਤੀਆਂ ਨੂੰ ਕਾਗਰ ਕਰਕੇ ਸਤਸੰਗਤ ਜੀ ਇਹ ਕਥਾ ਸੁਣੋ, ਗੁਰੂ ਅਰਜਨ ਦੇਵ ਸਾਹਿਬ ਜੀ ਦੀ।
ਗੁਰ ਪ੍ਰਤਾਪ ਤੇ ਹਰਗੋਬਿੰਦ।
ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਗੰਗਾ, ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਕਰਕੇ ਜੋ ਤੇਰਾ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਹੈ,
ਦਿਨ ਪ੍ਰਤ ਇਨਕੋ ਤੇਜ ਬੇਲੰਦ।
ਇਹ ਨਾ ਸਮਝੀ ਇਹ ਮੇਰੇ ਨਾਲ ਸਾਡੇ ਨਾਲ ਘੱਟ ਹਨ, ਇਹਨਾਂ ਦਾ ਦਿਨ ਪ੍ਰਤੀ ਬੜਾ ਭਾਰੀ ਤੇਜ ਪ੍ਰਤਾਪ ਵਧੇਗਾ।
ਅਪਰ ਨ ਕੀਜੇ ਚਿਤ ਦਚਿਤਾਈ,
ਹੋਰ ਕੋਈ ਵੀ ਤੂੰ ਮਨ ਵਿੱਚ ਚਿੰਤਾ ਨਾ ਕਰੀ।
ਬੇਦੀ ਕੁਲ ਕੇ ਤਿਲਕ ਸਹਾਈ,
ਜੋ ਬੇਦੀ ਵੰਸ਼ ਦੇ ਤਿਲਕ ਰੂਪ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਹਨ, ਉਹ ਸਦਾ ਵਾਸਤੇ ਸਹਾਇਕ ਹੋਣਗੇ।
ਆਸ ਕਹਿ ਕਰਨਾ ਧਾਰ ਨਿਹਾਰਾ,
ਇਉਂ ਕਹਿ ਕੇ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਮਾਤਾ ਗੰਗਾ ਵੱਲ।
ਔਰ ਗੰਗਾ ਕੇ ਮੋਹ ਬਦਾਰਾ,
ਜਿਹੜਾ ਹਿਰਦੇ ਚ ਮੋਹ ਲਵਾਲਵ ਭਰਿਆ ਹੋਇਆ ਸੀ ਸਤਸੰਗ ਜੀ, ਮਨ ਨੂੰ ਡਾਵਾਂ ਡੋਲ ਕਰ ਰਿਹਾ ਸੀ ਨਾ ਮੋਹ, ਉਹ ਮੋਹ ਹੀ ਨਿਵਿਰਤ ਕਰ ਦਿੱਤਾ ਮਾਤਾ ਜੀ ਦੇ ਹਿਰਦੇ ਵਿੱਚੋਂ। ਸੋ ਸਤਸੰਗ ਜੀ ਇਹਨੂੰ ਕਹਿੰਦੇ ਆ, ਅਮੈ ਦਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਯਾਰ ਲੋ ਮੋਹ ਬਸ ਕਰੇ ਸਭੈ ਬਲ। ਦ੍ਰਿਸ਼ਟੀ ਨਾਲ ਹੀ ਸਤਸੰਗ ਜੀ ਰੋਗ ਸੋਗ ਸਭ ਚੱਕ ਦੇਣੇ, ਬ੍ਰਹਮ ਗਿਆਨੀ ਸਤਸੰਗ ਜੀ ਸ਼ਕਤੀ ਹੋਇਆ ਕਰਦੀ ਹੈ। ਲੇਕਿਨ ਗੁਰੂ ਸਾਹਿਬ ਦੇ ਤੋਂ ਤਾਂ ਭਾਈ ਬੇਨਤੀ ਬ੍ਰਹਮ ਗਿਆਨੀ ਭਰੋਸਾਏ ਹਨ। ਸਤਿਗੁਰਾਂ ਨੂੰ ਸਤਸੰਗ ਜੀ ਕੀ ਔਖਾ ਸੀ, ਜਿਤਨੇ ਗੁਰੂ ਸਾਹਿਬ ਸਤਸੰਗ ਜੀ ਦਸੇ ਪਾਤਸ਼ਾਹੀਆਂ, ਜਦ ਕਿਤੇ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕ ਲੈਂਦੇ ਸਤਸੰਗ ਜੀ ਕਿਸੇ ਜਗਿਆਸੂ ਵੱਲ, ਜਨਮਾਂ ਜਨਮਾਂ ਦੀ ਮੈਲ ਧੋ ਕੇ ਰੱਖ ਦਿੰਦੇ ਖਾਲਸਾ ਜੀ, ਐਡੀ ਵੱਡੀ ਬਰਕਤ ਹੈ ਇਸ ਘਰ ਦੇ ਅੰਦਰ। ਉਸ ਦ੍ਰਿਸ਼ਟੀ ਦੇ ਸਤਸੰਗ ਜੀ ਆਪਾਂ ਵੀ ਜਾਚਕ ਬਣ ਕੇ ਬੈਠੇ ਹਾਂ ਮਹਾਰਾਜ, ਕਦੋਂ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਹੋਵੇਗੀ। ਉਸ ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦਾ ਮੋਹ ਚੱਕ ਦਿੱਤਾ।
ਪ੍ਰਾਪਤ ਭਇਓ ਗਿਆਨ ਸੁਖਦਾਨੀ,
ਸੁਖ ਦੇਣੇ ਵਾਲਾ ਮਾਤਾ ਜੀ ਦੇ ਹਿਰਦੇ 'ਚ ਗਿਆਨ ਹੋ ਗਿਆ।
ਜਿਮ ਪਤ ਕਹਿਤ ਸਾਚ ਤਿਮ ਜਾਨੀ,
ਕੀ ਮਨ ਵਿੱਚ ਧਾਰਿਆ, ਜਿਵੇਂ ਪਤੀ ਦੇ ਪਤੀ ਪਰਮੇਸ਼ਵਰ ਰੂਪ ਹੋਇਆ ਕਰਦਾ, ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਉਸਨੂੰ ਸੱਚ ਕਰਕੇ ਮੰਨਿਆ।
ਕਰ ਕੋ ਜੋਰ ਤਬਾਕ ਬਖਾਨਾ,
ਹੱਥ ਜੋੜ ਕੇ ਮਾਤਾ ਗੰਗਾ ਜੀ ਨੇ ਬਚਨ ਕਹੇ।
ਜਥਾ ਜੋਗ ਸੋ ਕਿਰਤ ਤੁਮ ਠਾਨਾ,
ਮਹਾਰਾਜ ਜੀ ਜੋ ਤੁਸੀਂ ਕਿਰਤ ਕਰ ਰਹੇ ਹੋ, ਕੰਮ ਕਰ ਰਹੇ ਹੋ, ਜੋ ਪਿੱਛੇ ਕੀਤੇ, ਜੋ ਅੱਗੇ ਨੂੰ ਕਰੋਗੇ, ਜੋ ਕਰ ਰਹੇ ਹੋ, ਉਹ ਸੱਤ ਹੈ, ਠੀਕ ਹੈ ਜੋ ਕਰ ਰਹੇ ਹੋ।
ਤੁਮ ਤੇ ਅਪਰ ਨ ਸਿਆਣੋ ਕੋਈ,
ਆਪ ਜੀ ਦੇ ਨਾਲੋਂ ਮਹਾਰਾਜ ਸੰਸਾਰ ਚ ਹੋਰ ਕੌਣ ਸਿਆਣਾ ਹੈ।
ਜੋ ਆਸੀ ਹੋਏ ਪਾਖੋ ਸੋਈ,
ਜੋ ਉਹੀ ਤੁਸੀਂ ਬਚਨ ਕਹਿੰਦੇ ਹੋ ਪ੍ਰੇਮੀਆਂ ਨੂੰ ਵੀ, ਮੈਨੂੰ ਵੀ, ਮੈਂ ਤੁਹਾਡੀ ਦਾਸੀ ਹਾਂ ਤੁਹਾਡੇ ਚਰਨਾਂ ਦੀ, ਜੋ ਜਾਇਜ਼ ਹੁੰਦਾ ਹੈ, ਅਨੁਕੂਲ ਹੁੰਦਾ, ਉਹ ਬਚਨ ਕਹਿੰਦੇ ਹੋ ਤੁਸੀਂ।
ਇਮਸਨ ਪਾਖਣ ਕਰ ਗੁਰ ਸੋਏ,
ਕਿਉਂ ਸੋਹਣੇ ਬਚਨ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ
ਜਾਮ ਜਾਮਨੀ ਜਾਗਰਣ ਹੋਏ,
ਰਾਤ ਨੂੰ ਬਰਾਜ ਕੇ ਸਤਸੰਗ ਜੀ, ਜਿਸ ਵੇਲੇ ਇੱਕ ਪਹਿਰ ਰਾਤ ਰਹੇਗੀ, ਤੜਕੇ ਤਕਰੀਬਨ 3 ਵਜੇ ਆਪ ਜੀ ਉੱਠੇ,
ਕਿਰਿਆ ਸਨਾਨ ਆਦਿ ਸਭ ਕਰੀ,
ਸਾਰੇ ਸਤਸੰਗ ਜੀ ਇਸ਼ਨਾਨ ਪਾਨ ਕੀਤਾ,
ਬੌਰ ਸਮਾਦ ਰੂਪ ਨਿਜ ਧਰੀ,
ਫਿਰ ਸਵਾਏ ਆਪਣੇ ਆਤਮ ਸਰੂਪ ਦੀ ਸਮਾਧੀ ਲਾਈ,
ਜਬ ਪ੍ਰਕਾਸ਼ ਰਵ ਕੋ ਹੋਇ ਆਇਓ,
ਜਦੋਂ ਸਤਸੰਗ ਜੀ ਪਹਿ ਪਾਟਣ ਤੋਂ ਬਾਅਦ ਸੂਰਜ ਚੜਿਆ,
ਚੜਨ ਹੇਤ ਖਾਸਾ ਮੰਗਵਾਇਓ,
ਤਿਆਰੀ ਕੀਤੀ ਹੋਈ ਸੀ ਰਾਤ ਦੇ, ਸਤਸੰਗ ਜੀ ਕਿਹਾ ਹੋਇਆ ਸੀ ਸਿੱਖ ਸੰਗਤਾਂ ਨੂੰ, ਖਾਸਾ ਸਤਸੰਗ ਜੀ ਪਾਲਕੀ ਨੂੰ ਕਹਿੰਦੇ ਹੈ, ਪਾਲਕੀ ਨਾਲ ਥੋੜ੍ਹਾ ਜਿਹਾ ਫਰਕ ਹੁੰਦਾ ਉਹਦੀ ਬਨਾਵਟ ਦਾ, ਇਸ ਤਰ੍ਹਾਂ ਦੀ ਸਤਸੰਗ ਜੀ ਪਾਲਕੀ ਜੀ ਦੇ ਚਾਪ ਜੀ ਬੈਠ ਕੇ ਗਏ।
ਪੰਜ ਸਿੱਖਿਆ ਲੈ ਆਪਣੇ ਸਾਥ,
ਸੰਗਤ ਵਿੱਚੋਂ 5 ਸਿੱਖ ਪ੍ਰੇਮੀ ਨਾਲ ਲੈ ਲਏ,
ਕੀਨ ਅਰੂੜਨ ਅਰਜਨ ਨਾਥ,
ਪਾਲਕੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਬਰਾਜਣਾ ਕੀਤਾ,
ਵਿਧੀਆ ਜੇਠਾ ਲੰਗ ਪੁਰਾਣਾ,
ਭਾਈ ਲੰਗਾਹਾ ਜੀ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ,
ਪੰਚਮ ਪੈੜਾ ਸੰਗ ਪਿਆਨਾ,
ਪੰਜਵਾਂ ਭਾਈ ਪੈੜਾ ਜੀ, ਕੀ ਸੋਹਣੇ ਸਾਦੇ ਸਾਦੇ ਨਾਮ ਨੇ ਖਾਲਸਾ ਜੀ ਸਿੱਖਾਂ ਦੇ, ਪਰ ਹਨ ਸਾਰਿਆਂ ਦੀਆਂ ਬਿਰਤੀਆਂ ਸਤਸੰਗਤ ਜੀ ਬ੍ਰਹਮਾਕਾਰ ਨੇ, ਬਹੁਤ ਹੀ ਨਿਰਮਲ ਸਤਸੰਗਤ ਜੀ, ਜਿਹਨਾਂ ਦੇ ਤਨ ਮਨ ਕਰਕੇ ਅਵਸਥਾ ਜਿਹਨਾਂ ਦੀ ਨਿਰਮਲ ਹੈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਹਰ ਵੇਲੇ ਬਿਰਤੀ ਜੋੜ ਕੇ ਰੱਖਦੇ, ਐਸੇ 5 ਸਿੱਖ ਮਹਾਰਾਜ ਨੇ ਨਾਲ ਲੈ ਲਏ।
ਅਪਰ ਸਰਵ ਦਾ ਧੀਰਜ ਤਿਆਗੇ,
ਹੋਰ ਜਿੰਨੇ ਸਿੱਖ ਸੰਗਤ ਸੀ ਸਾਰਿਆਂ ਨੂੰ ਧੀਰਜ ਦਿੱਤਾ ਕਿ ਤੁਸੀਂ ਨੀ ਸਾਡੇ ਨਾਲ ਜਾਣਾ,
ਰਹੋ ਸੁਧਾਸਰ ਸੇਵਾ ਲਾਗੇ,
ਅੰਮ੍ਰਿਤਸਰ ਸਾਹਿਬ ਰਹੋ ਤੇ ਸੇਵਾ ਕਰੋ,
ਸ੍ਰੀ ਹਰਗੋਬਿੰਦ ਸੰਘ ਸਦੀਵਾ,
ਸਦਾ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥ ਦੇਵੋ,
ਦਰਸ਼ਨ ਪਰਸੋ ਹਰਖ ਧਰੀਵਾ,
ਪ੍ਰਸੰਨਤਾ ਧਾਰੋ, ਸਾਡੇ ਸਮਾਨ ਹੀ ਇਹਨਾਂ ਦੇ ਦਰਸ਼ਨ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ,
ਨਿਕਸ ਗ੍ਰਹਿ ਤੇ ਸਤਿਗੁਰ ਆਏ,
ਜਦੋਂ ਸਤਸੰਗ ਜੀ ਘਰੋਂ ਨਿਕਲ ਕੇ ਮਹਿਲਾਂ ਚੋਂ ਗੁਰੂ ਅਰਜਨ ਦੇਵ ਜੀ ਆਏ,
ਗਏ ਸੁਧਾਸਰ ਕੋ ਦਰਸਾਏ,
ਜਾਣਾ ਚਾਲੇ ਪਾਉਣੇ ਨੇ ਲਾਹੌਰ ਨੂੰ ਆ ਕੇ ਹਰਿਮੰਦਰ ਸਾਹਿਬ ਚ ਆਏ ਪਹਿਲਾਂ ਸਾਹਮਣੇ,
ਪਿਤ ਥਲ ਜਾਨ ਭਾਉ ਬੜ ਧਾਰਾ,
ਪਿਤਾ ਗੁਰੂ ਰਾਮਦਾਸ ਜੀ ਦਾ ਸਥਾਨ ਸਮਝ ਕੇ ਬਹੁਤ ਪ੍ਰੇਮ ਧਾਰਿਆ ਆਪ ਜੀ ਨੇ,
ਨਮਸਕਾਰ ਕੀਨਸ ਦਰਬਾਰਾ,
ਦਰਬਾਰ ਸਾਹਿਬ ਦੇ ਅੰਦਰ ਨਮਸਕਾਰ ਕੀਤੀ,
ਸਦਾ ਕੀਰਤਨ ਕੀ ਧੁਨ ਜਹਾਂ,
ਜਿੱਥੇ 8 ਪਹਿਰ ਕੀਰਤਨ ਦੀਆਂ ਧੁਨੀਆਂ ਉੱਠਦੀਆਂ ਹਨ,
ਸ੍ਰੀ ਹਰਿਮੰਦਰ ਸੁੰਦਰ ਮਹਾ,
ਜਿੱਥੇ ਹਰਿਮੰਦਰ ਸਾਹਿਬ ਸੋਹਣਾ ਸਜ ਰਿਹਾ ਹੈ,
ਕਰੀ ਪਰਕਰਮਾ ਪਿਤਾ ਨਿਹੋਰੇ,
ਪਰਕਰਮਾ ਕਰਕੇ ਖਾਲਸਾ ਜੀ ਗੁਰੂ ਰਾਮ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੱਕ ਅਰਦਾਸ ਕੀਤੀ,
ਧਰਿਓ ਧਿਆਨ ਬੰਧਤ ਕਰ ਜੋਰੇ,
ਧਿਆਨ ਧਾਰ ਕੇ ਹੱਥ ਜੋੜ ਕੇ ਮੱਥਾ ਟੇਕਿਆ,
ਨਿਕਸੇ ਵਹਿਰ ਪਾਂਤ ਪਿਤਾ ਨਿਹੋਰੇ,
ਅਰਦਾਸ ਕਰਕੇ
ਨਿਕਸੇ ਵਹਿਰ ਪਾਂਤ ਤਿਸ ਪਰੇ,
ਨਿਕਲ ਕੇ ਬਾਹਰ ਸਤਸੰਗ ਜੀ ਰਸਤੇ ਪੈ ਗਏ,
ਲਾਹੌਰ ਦੇ ਸਨ ਮੁੱਖ ਮੁੱਖ ਕਰੇ,
ਲਾਹੌਰ ਵੱਲ ਨੂੰ ਸਾਹਮਣੇ ਮੁੱਖ ਕੀਤਾ ਆਪ ਜੀ ਨੇ,
ਸਿੱਖ ਸਕਲ ਜਤ ਹਰ ਗੋਬਿੰਦ,
ਸਿੱਖ ਸੰਗਤਾਂ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਿਤ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਸਾਹਿਬ ਤੋਂ ਵਿਦਿਆ ਕਰਨ ਗਈਆਂ,
ਵਿਦਾ ਹੇਤ ਗਮਨੇ ਨਰਬਿੰਦ,
ਸਾਰੇ ਬਹੁਤ ਸਿਆਣੇ ਪੁਰਸ਼ ਜਿੰਨੇ ਅੰਮ੍ਰਿਤਸਰ ਦੇ ਵਸਨੀਕ ਸੀ ਪ੍ਰੇਮੀ, ਨਾਲ ਚੱਲੇ
ਕਿਤਕ ਦੂਰ ਜਬ ਪਹੁੰਚੇ ਜਾਈ।
ਜਦੋਂ ਕਿਤਨਾ ਕੁ ਦੂਰ ਨਿਕਲ ਗਏ ਸਤਸੰਗ ਜੀ ਤਕਰੀਬਨ ਪਿਪਲੀ ਸਾਹਿਬ ਦੇ ਇਲਾਕੇ ਚ
ਖਰੇ ਪਏ ਸਤਿਗੁਰ ਸੁਖਦਾਈ।
ਸੁਖਦਾ ਤੇ ਸਤਿਗੁਰ ਅਰਜਨ ਦੇਵ ਜੀ ਖੜੇ ਹੋ ਗਏ।
ਸਭ ਸੋ ਕਹਿ ਨੀਕੇ ਉਪਦੇਸ਼,
ਸਾਰਿਆਂ ਨੂੰ ਚੰਗਾ ਨਿਮਰਤਾ ਨਾਲ ਉਪਦੇਸ਼ ਦਿੱਤਾ।
ਸਿਮਰਿਓ ਸਤਿਗੁਰ ਹਰ ਹੋ ਕਲੇਸ਼,
ਸੱਚੇ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਆਸਰੇ ਭਾਈ ਸਿਮਰਨ ਕਰਿਓ। ਤੁਹਾਡੇ ਸਾਰੇ ਵਿਦਿਆ ਸਮਤਾ ਵੀ ਨਿਵੇਸ਼ ਰਾਗ ਦਵੈ ਕੇ ਕਲੇਸ਼ ਮੰਨੇ ਨੇ, ਇਹਨਾਂ ਦੀ ਦੁਨੀਆ ਸਾਰੀ ਦੁਖੀ ਕੀਤੀ ਪਈ ਹੈ। ਸਿਮਰਨ ਦੇ ਆਸਰੇ ਇਹਨਾਂ ਨੂੰ ਨਿਵਿਰਤ ਕਰ ਲਿਓ।
ਸਾਹਿਬ ਬੁੱਢਾ ਔਰ ਗੁਰਦਾਸ,
ਬਾਬਾ ਬੁੱਢਾ ਜੀ ਨਾਲ ਨੇ, ਭਾਈ ਗੁਰਦਾਸ ਜੀ ਹਨ।
ਇਨ ਜੋਤ ਸ੍ਰੀ ਹਰਗੋਬਿੰਦ ਪਾਸ,
ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਖੜੇ ਨੇ।
ਰਹੋ ਸਦਾ ਤਰ ਗੁਰਮਤ ਆਛੇ,
ਕੀ ਕਹਿ ਰਹੇ ਨੇ, ਸਦਾ ਵਾਸਤੇ ਗੁਰਮਤ ਧਾਰ ਕੇ ਰੱਖਣੀ।
ਨਿਤ ਪ੍ਰਸੰਨ ਰਾਖੋ ਹਮ ਪਾਸੇ,
ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਸਾਹਿਬਜ਼ਾਦੇ ਨੂੰ ਸਦਾ ਪ੍ਰਸੰਨ ਰੱਖਣਾ, ਕਦੇ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ।
ਕਿਨਹੁਣ ਆਗਿਆ ਭੰਗ ਨਾ ਕਰਨੀ,
ਜੋ ਇਹ ਹੁਕਮ ਕਰਨ ਇਹਨਾਂ ਨੂੰ ਬਾਲਕ ਨਹੀਂ ਸਮਝਣਾ, ਇਹਨਾਂ ਦੀ ਜਿਹੜੀ ਆਗਿਆ ਉਹਨੂੰ ਸਤ ਕਰਕੇ ਮੰਨਿਓ।
ਨਿਜਮਤ ਕੀਜੇ ਇਨ ਅਨਸਰਨੀ,
ਆਪਣੀ ਅਕਲ ਨੂੰ ਇਹਨਾਂ ਦੇ ਅਨੁਸਾਰ ਕਰ ਲਿਓ।
ਹਰਗੋਬਿੰਦ ਕੋ ਪੁਨੇ ਸੁਣਾਈ,
ਫਿਰ ਵੱਖਰੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਿਆ ਦਿੱਤੀ।
ਅਦਬ ਰੱਖੋ ਨਿਤ ਬੁੱਢਾ ਪਾਈ,
ਹੇ ਸਾਹਿਬਜ਼ਾਦੇ ਸਦਾ ਵਾਸਤੇ ਬਾਬਾ ਬੁੱਢਾ ਜੀ ਦਾ ਅਦਬ ਰੱਖਣਾ ਹੈ ਤੁਸੀਂ।
ਜਿਵੇਂ ਆਗਾ ਦੇ ਤੈਸੇ ਰਹਿਣਾ,
ਜਿਵੇਂ ਬਜ਼ੁਰਗ ਆਗਿਆ ਦੇਣਗੇ ਉਵੇਂ ਮੰਨਣੀ ਹੈ।
ਨਹੀਂ ਇਨਕੇ ਸਨਮੁਖ ਕਬ ਕਹਿਣਾ,
ਇਹਨਾਂ ਦੇ ਸਾਹਮਣੇ ਤੁਸੀਂ ਬਚਨ ਨਹੀਂ ਕੋਈ ਕਹਿਣਾ। ਸਤਸੰਗ ਜੀ, ਛੇਵੇਂ ਪਾਤਸ਼ਾਹ ਬਹੁਤ ਹੀ ਅਦਬ ਰੱਖਦੇ ਰਹੇ। ਜਿਸ ਵੇਲੇ ਬਾਬਾ ਬੁੱਢਾ ਜੀ ਸਮਾਏ ਨੇ ਰਮਦਾਸ ਨਗਰ, ਹਰਗੋਬਿੰਦਪੁਰੇ ਸਤਸੰਗਤ ਜੀ ਆਏ ਸੀ। ਪਹਿਲਾਂ ਹਰਗੋਬਿੰਦਪੁਰੇ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ ਜਦੋਂ ਰਚਿਆ ਨਗਰ। ਬੇਨਤੀ ਕਰਕੇ ਗਏ ਮਹਾਰਾਜ ਜੀ, ਉਹ ਦਿਨ ਸਰੀਰ ਤਿਆਗਣ ਦੇ ਹੁਣ ਮੇਰੇ ਵੀ ਆ ਗਏ, ਕਿਰਪਾ ਕਰਿਓ ਜਦ ਮੇਰਾ ਅੰਤ ਹੋਵੇ ਸਰੀਰ ਦਾ ਉਦੋਂ ਮੇਰੇ ਸਾਹਮਣੇ ਤੁਸੀਂ ਬੈਠੇ ਹੋਵੋ। ਜਦੋਂ ਸੁਨੇਹਾ ਆਵੇ ਮਹਾਰਾਜ ਦੇਰ ਨਾ ਲਾਇਓ। ਜਦੋਂ ਸਤਸੰਗ ਜੀ ਬਾਬਾ ਬੁੱਢਾ ਜੀ ਸਮਾਏ ਨੇ, ਸੁਨੇਹਾ ਪਹੁੰਚਿਆ ਹਰਗੋਬਿੰਦਪੁਰੇ, ਆਪ ਜੀ ਸਤਸੰਗ ਜੀ ਘੋੜ ਸਵਾਰ ਹੋ ਕੇ ਬਹੁਤ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇਕਦਮ ਰਮਦਾਸ ਨਗਰ ਪਹੁੰਚੇ ਸੀ। ਸਾਰੀ ਰਾਤ ਬਾਬਾ ਬੁੱਢਾ ਜੀ ਨਾਲ ਬੜੇ ਪ੍ਰੇਮ ਭਾਵਨਾ ਨਾਲ ਬਚਨ ਕਰਦੇ ਰਹੇ। ਅੰਮ੍ਰਿਤ ਵੇਲੇ ਸਤਸੰਗਤ ਜੀ, ਜਿਸ ਵੇਲੇ ਬਾਬਾ ਜੀ ਨੇ ਕਿਹਾ ਮਹਾਰਾਜ ਮੈਨੂੰ ਹੁਕਮ ਹੈ ਹੁਣ ਇਸ਼ਨਾਨ ਪਾਨ ਕਰ ਲਵਾਂ, ਗੁਰਮੁਖਾਂ ਦਾ ਸੰਸਾਰ ਤੋਂ ਜਾਣਾ ਸਤਸੰਗ ਜੀ ਉਸ ਚੜ੍ਹਦੀ ਹੋਇਆ ਕਰਦਾ, ਇਸ਼ਨਾਨ ਪਾਨ ਕਰਕੇ ਬਾਣੀ ਦਾ ਪਾਠ ਕੀਤਾ ਜਪਜੀਤ ਸਾਹਿਬ ਦਾ, ਬਰਾਜ ਕੇ ਸਤਸੰਗਤ ਜੀ ਛੇਵੇਂ ਪਾਤਸ਼ਾਹ ਸਾਹਮਣੇ ਬੈਠੇ ਹੈ। ਦਰਸ਼ਨ ਕਰਦੇ ਕਰਦੇ ਕਹਿੰਦੇ ਮਹਾਰਾਜ ਅੱਜ ਉਹ ਸਮਾਂ ਹੈ ਜਿਸ ਸਮੇਂ ਨੂੰ ਬੜੇ ਬੜੇ ਯੋਗੀ ਜਨ ਲੋਚਦੇ ਨੇ ਕਿ ਅੰਤ ਦੇ ਸਮੇਂ ਵਾਹਿਗੁਰੂ ਦੇ ਸਾਨੂੰ ਦਰਸ਼ਨ ਹੋ ਜਾਣ, ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਲੇਕਿਨ ਅੱਜ ਮੇਰੇ ਤੇ ਕਿਰਪਾ ਕਰੋ ਮੇਰੇ ਥੋੜੇ ਦਰਸ਼ਨ ਕਰਦਾ ਕਰਦਾ ਸੱਚਖੰਡ ਨੂੰ ਜਾਵਾਂ। ਇਹੋ ਜਿਹੇ ਸਤਸੰਗਤ ਜੀ ਕਥਾ ਦੇ ਅੰਦਰ ਬਚਨ ਪ੍ਰੇਮ ਦੇ ਭਰੇ ਹੋਏ ਆਉਂਦੇ ਨੇ। ਆਪਸ ਵਿੱਚ ਹੀ ਗੁਰੂ ਦਾ ਤੇ ਸਿੱਖ ਦਾ ਕਿੰਨਾ ਪਿਆਰ ਹੈ।
ਦੋਹਰਾ ਸੁਣ ਸ੍ਰੀ ਅਰਜਨ ਕੇ ਬਚਨ,
ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਵਾਲੇ ਬਚਨ ਸੁਣ ਕੇ।
ਬੁੱਢਾ ਆਦ ਜੇ ਦਾਸ,
ਜਿੰਨੇ ਸੇਵਕ ਬੁੱਢਾ ਆਦਿਕ ਭਾਈ ਗੁਰਦਾਸ ਜੀ ਸਨ।
ਯਤ ਸ੍ਰੀ ਹਰਗੋਬਿੰਦ ਕੇ,
ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ।
ਬੰਦ ਚਰਨ ਸੁਖ ਰਾਸ,
ਸਾਰਿਆਂ ਨੇ ਸੁਖਾਂ ਦੀ ਪੂੰਜੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਚੌਪਈ ਬਾਰ ਬਾਰ ਕਰ ਬਿਨੇ ਕਨੇਰੀ,
ਬਾਰ ਬਾਰ ਬੇਨਤੀਆਂ ਕੀਤੀਆਂ ਬਹੁਤ ਹੀ।
ਹਟਵੇ ਚਤ ਨਹੀਂ ਤਸਬੇਰੀ,
ਹਟਣ ਨਹੀਂ ਚਾਹੁੰਦੀ ਸੰਗਤ, ਨਾਲ ਜਾਣਾ ਚਾਹੁੰਦੀ ਹੈ। ਮਹਾਰਾਜ ਨੇ ਬਾਰ ਬਾਰ ਬੇਨਤੀਆਂ ਕੀਤੀਆਂ, ਸੰਗਤ ਜੀ ਜਾਓ ਅੰਮ੍ਰਿਤਸਰ ਖੁਸ਼ੀਆਂ ਦੇ ਨਾਲ ਰਹੋ।
ਸ੍ਰੀ ਅਰਜਨ ਕਹਿ ਕਰ ਬਹੁ ਬਾਰੀ,
ਬਹੁਤ ਬਾਰੀ ਗੁਰੂ ਅਰਜਨ ਦੇਵ ਜੀ ਨੇ ਕਹਿ ਕੇ
ਬਰਬਰ ਸਭਨ ਹਟਾਏ ਪਿਛਾਰੀ,
ਮੱਲੋ ਮੱਲੀ ਸਤਸੰਗ ਜੀ ਪਿੱਛੇ ਸੰਗਤਾਂ ਮੋੜੀਆਂ।
ਆਪਣੀ ਜੋਤ ਪੁੱਤਰ ਮੈਂ ਤਾਰੀ,
ਉਹੀ ਜੋਤ ਉਹਾ ਜੁਗਤ ਸਹਿਸਾ ਕਾਇਆ ਫੇਰ ਪਲਟੀ ਹੈ, ਜੋ ਗੁਰੂ ਨਾਨਕ ਦੇਵ ਜੀ ਵਾਲੀ ਪ੍ਰਕਾਸ਼ ਮੈਂ ਜੋਤ ਸੀ ਸਤਸੰਗਤ ਜੀ ਆਪਣੇ ਸਾਹਿਬਜ਼ਾਦੇ ਚ ਪ੍ਰਗਟ ਕੀਤੀ।
ਗੁਰ ਅਸ਼ੋਕ ਤਬ ਚਲੇ ਅਗਾਰੀ,
ਆਨੰਦ ਸਰੂਪ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਚੱਲ ਪਏ।
ਕਠਿਓ ਸਿੱਖ ਇੱਕ ਗੋਇੰਦਵਾਲ,
ਹੋਰ ਕੀ ਕਰ ਰਹੇ ਨੇ ਅਸਚਰਜ ਕੌਤਕ ਸਤਸੰਗ ਜੀ, ਇੱਕ ਸਿੱਖ ਆਪਣੇ ਨਾਨਕੇ ਘਰ ਗੋਇੰਦਵਾਲ ਸਾਹਿਬ ਨੂੰ ਭੇਜਿਆ।
ਪਹੁੰਚਿਓ ਆਜ ਤਾਂ ਮਗਚਾਲ,
ਕੀ ਕਿਹਾ, ਕਹਿੰਦੇ ਵੀ ਰਸਤੇ ਅੱਜ ਤੁਰਿਆ ਜਾਈ, ਥੱਕਦਾ ਨੀ ਤੂੰ, ਚਿੰਤਾ ਨਾ ਕਰੀ, ਅੱਜ ਗੋਇੰਦਵਾਲ ਸਾਹਿਬ ਪਹੁੰਚ ਜਾ,
ਮਿਲਿਓ ਅਰਥਮਲ ਕੋ ਤੁਮ ਜਾਏ।
ਉੱਥੇ ਸਾਡੇ ਮਾਮਾ ਮੋਹਰੀ ਜੀ ਦਾ ਵੱਡਾ ਸਪੁੱਤਰ ਅਰਥਮਲ ਹੈ, ਉਹਨੂੰ ਜਾ ਕੇ ਮਿਲੀ।
ਲਾਪੁਰ ਗਮਨੇ ਦੇਹ ਸੁਨਾਏ,
ਉਹਨੂੰ ਜਾ ਕੇ ਸੁਨੇਹਾ ਦੇ ਦੇ ਕੇ ਗੁਰੂ ਅਰਜਨ ਦੇਵ ਜੀ ਨੇ ਤੈਨੂੰ ਲਾਹੌਰ ਬੁਲਾਇਆ ਹੈ, ਸੁਨੇਹਾ ਦੇ ਦੀ ਜਾ ਕੇ।
ਉਸ ਪਰਾਤ ਕੇ ਸੋ ਚਲ ਆਵੇ,
ਉਹ ਸਵੇਰੇ ਹੁੰਦਿਆਂ ਹੀ ਆ ਜਾਵੇ, ਦੇਰ ਨਾ ਲਾਵੇ, ਲਾਹੌਰ ਨੂੰ ਆਵੇ।
ਹਮਕੋ ਮਿਲੇ ਮੋਹ ਉਪਜਾਵੇ,
ਸਾਨੂੰ ਮਿਲੇਗਾ, ਉਹਨੂੰ ਆਨੰਦ ਪ੍ਰਾਪਤ ਹੋਵੇਗਾ।
ਸੰਤ ਸਿੱਖਿਆ ਅਤਲਾਵਤ ਧਾਵਾ,
ਸਿੱਖ ਆਗਿਆ ਮੰਨਦਾ ਹੋਇਆ ਛੇਤੀ ਸਤਸੰਗੀ ਚੱਲ ਪਿਆ ਗੋਇੰਦਵਾਲ ਸਾਹਿਬ ਨੂੰ।
ਸੰਧਿਆ ਹੋਤ ਪੁਰੀ ਪਰ ਸਵਾਵਾ,
ਉਧਰ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਸਤਸੰਗ ਜੀ ਚਲੇ ਗਏ, ਇਹ ਸਿੱਖ ਛੇਤੀ ਹੋਈ ਅੰਮ੍ਰਿਤਸਰ ਤੋਂ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਵਿਦਿਆ ਹੋਣ ਤੋਂ ਬਾਅਦ ਗੋਇੰਦਵਾਲ ਸਾਹਿਬ ਪਹੁੰਚਿਆ।
ਮਿਲਿਓ ਅਰਥਮਲ ਕੋ ਕਰ ਨਮੋ,
ਜਾ ਕੇ ਪਹਿਲਾਂ ਅਰਥਮਲ ਨੂੰ ਮਿਲਿਆ ਤੇ ਮੱਥਾ ਟੇਕਿਆ,
ਹੱਥ ਜੋੜ ਬੈਠਿਓ ਤਿੰਨ ਸਮਾਂ,
ਹੱਥ ਜੋੜ ਕੇ ਕੋਲੇ ਬੈਠ ਗਿਆ।
ਸ੍ਰੀ ਸਤਿਗੁਰ ਕੋ ਦੀਨ ਸੰਦੇਸ਼,
ਗੁਰੂ ਅਰਜਨ ਦੇਵ ਜੀ ਦਾ ਸੁਨੇਹਾ ਦੇ ਦਿੱਤਾ, ਆਪਸ ਜੀ ਮਾਮੇ ਭੂਆ ਦੇ ਪੁੱਤਰ ਸਨ।
ਤੁਮਕੋ ਸਿਮਰਨ ਕੀਨ ਵਿਸ਼ੇਸ਼ਾ,
ਇਹ ਅਰਥਮਲ ਜੀ ਵਿਸ਼ੇਸ਼ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤੁਹਾਨੂੰ ਚੇਤੇ ਕੀਤਾ, ਮਿਲਣਾ ਚਾਹੁੰਦੇ ਨੇ।
ਲਾਪਰ ਕੋ ਗਮਨੇ ਜਿਸ ਕਾਲ,
ਜਿਸ ਵੇਲੇ ਅੰਮ੍ਰਿਤਸਰ ਤੋਂ ਵਿਦਿਆ ਹੋਏ ਨੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ,
ਮੋਕੋ ਕਰਤਾ ਗੀਤ ਬਸਾਲ,
ਮੈਨੂੰ ਪਕਿਆਈ ਕਰਕੇ ਚੰਗੀ ਤਰ੍ਹਾਂ ਭੇਜਿਆ ਹੈ ਤੁਹਾਡੇ ਵੱਲ ਨੂੰ।
ਰਾਤ ਚੜਾਵੋ ਤਿੰਨ ਕੋ ਜਾਏ,
ਇਹ ਮੈਨੂੰ ਹੁਕਮ ਹੋਇਆ ਕਿ ਕੱਲ ਨੂੰ ਸਵੇਰੇ ਹੀ ਅਰਥਮਲ ਨੂੰ ਭੇਜ ਦਿਓ ਲਾਹੌਰ ਨੂੰ।
ਸੁਣਿਆ ਗਿਆ ਮੈਂ ਆਇਓ ਤਾਏ,
ਮੈਂ ਉਹਨਾਂ ਦਾ ਹੁਕਮ ਮੰਨਦਾ ਹੋਇਆ ਆਇਆ ਮਹੱਲੇ ਨਾਲ।
ਨਿਮਕੈ ਬਾਕ ਸੁਣੇ ਬਸਮਾਨੇ,
ਕਿਉਂ ਜਦੋਂ ਬਚਨ ਸਤਸੰਗ ਜੀ ਸੁਣੇ ਅਰਥਮਲ ਨੇ ਸੁਨੇਹੇ ਦੇ, ਹੈਰਾਨ ਹੋ ਗਿਆ।
ਕਾਰਨ ਕੌਣ ਕਰਤ ਅਨੁਮਾਨੇ,
ਅਨੁਮਾਨ ਲਾਉਣ ਲੱਗ ਗਏ ਕਾਰਨ ਕੀ ਆ ਮੈਨੂੰ ਬੁਲਾਉਣ ਦਾ।
ਸ੍ਰੀ ਗੁਰ ਅਮਰ ਅੰਸ ਮਿਲ ਸਾਰੇ,
ਉਸ ਵੇਲੇ ਸਾਰੇ ਸਤਸੰਗ ਜੀ ਭੱਲਿਆਂ ਦੀ ਬੰਸ ਇਕੱਠੀ ਹੋਈ, ਗੁਰੂ ਅਮਰਦਾਸ ਜੀ ਦਾ ਜਿੰਨਾ ਪਰਿਵਾਰ ਸੀ, ਆਨੰਦ ਜੀ, ਸੁੰਦਰ ਜੀ, ਮੋਹਨ ਜੀ, ਮੋਹਰੀ ਜੀ, ਸਾਰਾ ਪਰਿਵਾਰ ਇਕੱਠੇ ਹੋਏ।
ਸਿੱਖ ਸੋ ਬੂਝਤ ਕਰਨ ਵਿਚਾਰੇ,
ਜਿਹੜਾ ਸਿੱਖ ਸੁਨੇਹਾ ਲੈ ਕੇ ਗਿਆ ਸੀ ਉਹਨੂੰ ਪੁੱਛਦੇ ਆ ਤੇ ਵਿਚਾਰ ਕਰਦੇ ਨੇ।
ਸੁਣਿਆ ਜੋ ਸ਼ਾਹੋ ਪਠਿਓ ਪਰਵਾਨਾ,
ਕਹਿੰਦੇ ਸੁਣਿਆ ਅਸੀਂ ਵੀ ਹੈ, ਕਹਿੰਦੇ ਬਾਦਸ਼ਾਹ ਨੇ ਪਰਵਾਨਾ ਚਿੱਠੀ ਭੇਜੀ ਹੈ ਗੁਰੂ ਅਰਜਨ ਦੇਵ ਜੀ ਨੂੰ, 2 ਲੱਖ ਡਨ ਲਾਇਆ ਹੈ।
ਯਾਂ ਤੇ ਚਿੱਤ ਮੈਂ ਚਿੰਤ ਮਹਾਨਾ,
ਇਸ ਕਰਕੇ ਸਾਡੇ ਘਰ ਵਿੱਚ ਵੀ ਬੜੀ ਭਾਰੀ ਚਿੰਤਾ ਹੈ। ਇਸ ਘਰ ਦੇ 2 ਧੇ ਨੇ, ਇਸ ਮਹਿਲਾਂ ਚ ਹੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ। ਸਤਸੰਗ ਜੀ, ਆਪ ਜੀ ਨੇ 1620 ਵਿਕਰਮੀ ਵਿੱਚ ਉਹ ਸਥਾਨ ਵੀ ਉੱਥੇ ਪ੍ਰਕਾਸ਼ ਹੁੰਦਾ ਸਤਸੰਗ ਜੀ ਗੁਰੂ ਕੇ ਮਹਿਲਾਂ ਚ ਗੋਇੰਦਵਾਲ ਸਾਹਿਬ ਵਿਖੇ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਹੈ।
ਕਰੇ ਸੁੰਦਰਤਾ ਮੂਰਖ ਚੰਦੂ,
ਮੂਰਖ ਜਿਹੜਾ ਚੰਦੂ ਆ ਈਰਖਤਾ ਈਰਖਾ ਕਰਦਾ ਹੈ,
ਬਿਨ ਦੋਸ਼ਨ ਦੇ ਦੋਸ਼ ਬੁਲੰਦੂ,
ਬਿਨਾਂ ਦੋਸ਼ ਤੋਂ ਨੇ ਅਨੇਕਾਂ ਦੇ ਕਲੰਕਾਂ ਨੂੰ ਧੋਣ ਵਾਲੇ ਗੁਰੂ ਅਰਜਨ ਦੇਵ ਜੀ ਦੋਸ਼ ਲਾਉਂਦਾ ਹੈ।
ਬਹੁਤ ਵਿਚਾਰ ਨਿਸ਼ਾ ਬਤਾਈ,
ਕਿਉਂ ਵਿਚਾਰ ਕਰਦੇ ਸਾਰੇ ਪਰਿਵਾਰ ਨੇ ਚਿੰਤਤ ਹੋ ਕੇ ਰਾਤ ਬਤੀਤ ਕੀਤੀ। ਰਾਤ ਨੂੰ ਮੋਹਰੀ ਜੀ ਹੋਣੀ ਅਰਥਮਲ ਜੀ ਸਾਰੇ ਸੁੱਤੇ ਨਹੀਂ ਹਨ।
ਚਲਿਓ ਅਰਥਮਲ ਪਿਖ ਅਨਰਾਈ,
ਜਿਸ ਵੇਲੇ ਲਾਲੀ ਸੂਰਜ ਦੀ ਨਿਕਲੀ ਸਵੇਰੇ ਵੇਲੇ, ਅਰਥਮਲ ਜਦੇ ਹੀ ਚੱਲ ਪਿਆ ਲਾਹੌਰ ਨੂੰ।
ਸ੍ਰੀ ਅਰਜਨ ਗੁਰ ਤੇ ਸਮੋ,
ਇੱਧਰ ਸੁਣੋ ਖਾਲਸਾ ਜੀ, ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਵਿਦਿਆ ਹੋ ਕੇ
ਰਾਮਦਾਸਪੁਰ ਕੋ ਕਰ ਨਮੋ,
ਨਮਸਕਾਰ ਕੀਤਾ ਅੰਮ੍ਰਿਤਸਰ ਨਗਰੀ ਨੂੰ ਦੂਰੋਂ।
ਸਣੇ ਸਣੇ ਮਗ ਪਹਿ ਪ੍ਰਸਥਾਨੇ,
ਸਹਿਜੇ ਰਸਤੇ ਚੱਲੇ,
ਦੇਰੋ ਕਰ ਜਾਮਨ ਗੁਜਰਾਨੇ,
ਇੱਕ ਰਾਤ ਰਾਹ ਵਿੱਚ ਕੱਟੀ ਲਾਹੌਰ ਦੇ ਰਸਤੇ ਮੈਂ,
ਭਈ ਪ੍ਰਾਤ ਹੋਏ ਕਰ ਅਸਵਾਰ,
ਅਗਲੇ ਦਿਨ ਸਵੇਰੇ ਸਵਾਰ ਹੋ ਕੇ
ਪਹੁੰਚਤ ਭੇਲਾ ਪੁਰੀ ਮਜਾਰ,
ਲਾਹੌਰ ਵਿੱਚ ਆਪ ਜੀ ਖਾਲਸਾ ਜੀ ਪਹੁੰਚੇ ਨੇ ਗੁਰੂ ਅਰਜਨ ਦੇਵ ਜੀ।
ਇੱਕ ਸਾਧੂ ਸਿੱਖ ਗੁਰਮੁਖ ਮਹਾ,
ਸਿੱਧੂ ਨਾਮੇ ਸਿੱਖ ਸੀ ਸਤਸੰਗ ਜੀ, ਇੱਕ ਬਹੁਤ ਹੀ ਗੁਰਸਿੱਖੀ ਧਾਰਨ ਵਾਲਾ,
ਕਰਤ ਪਰ ਤੀਖਣ ਵਾਸੇ ਤਾਂ,
ਉਹ ਗ੍ਰਿਸਤੀ ਸੀ, ਉਡੀਕਦਾ ਸੀ ਕਿ ਉਹ ਵੀ ਕੋਈ ਘੜੀ ਆਊ ਜਦ ਗੁਰੂ ਅਰਜਨ ਦੇਵ ਜੀ ਮੇਰੇ ਘਰ ਚ ਚਰਨ ਪਾਉਣਗੇ, ਉਹਦੀ ਇੱਛਾ ਸੀ।
ਦੀਨ ਓ ਮੈਂ ਦੀਨਨ ਦਿਆਲਾ,
ਬੇਨਤੀਆਂ ਕਰਦਾ ਸੀ, ਹੇ ਮਹਾਰਾਜ ਮੈਂ ਦੀਨ ਗਰੀਬ ਹਾਂ, ਤੁਸੀਂ ਦੀਨ ਦਿਆਲ ਹੋ, ਗਰੀਬਾਂ ਤੇ ਦਿਆਲਤਾ ਕਰਨ ਕਰਨ ਵਾਲੇ ਹੋ।
ਦੇਖੋ ਭਗਤ ਕੇ ਪਾਓ ਬਸਾਲਾ,
ਤੁਸੀਂ ਆਪਦੇ ਸੇਵਕਾਂ ਦੇ ਭਗਤ ਦਾ ਪ੍ਰੇਮ ਦੇਖਦੇ ਹੋ, ਕਿਸੇ ਦਾ ਉੱਚਾ ਨੀਵਾਂ ਪੁਣਾ ਨਹੀਂ ਦੇਖਦੇ।
ਮਮ ਕਰ ਨਿਸਾ ਬਾਸ ਜੇ ਕਰਹੀ,
ਹੇ ਮਹਾਰਾਜ ਜੇ ਮੇਰੇ ਘਰ ਚ ਤੁਸੀਂ ਰਾਤ ਰਹੋ,
ਸਰਵ ਸੇਵ ਠਾਨੋ ਨਿਜ ਕਰਹੀ,
ਉਹ ਦਿਨ ਧੰਨ ਹੋਊ, ਮੈਂ ਤੁਹਾਡੇ ਹੱਥੀ ਆਪਣੀ ਤੁਹਾਡੀ ਸੇਵਾ ਕਰਾਂਗਾ।
ਕਰਨ ਆਹਾਰ ਆਦਿ ਜੇ ਸੇਵਾ,
ਭੋਜਨ ਆਦਿਕ ਦੀ ਸੰਗਤਾਂ ਨੂੰ ਛਕਾਉਣ ਦੀ ਜਿਹੜੀ ਸੇਵਾ ਹੈ,
ਕਰਵਾਵੇ ਮੋਤੇ ਗੁਰਦੇਵਾ।
ਗੁਰੂ ਸਾਹਿਬ ਮੇਰੇ ਕੋਲੋਂ ਕਰਾਉਣ, ਉਦਣ ਮੇਰਾ ਜਨਮ ਸਫਲਾ ਹੋ ਜਾਵੇਗਾ।
ਬਣੋ ਕਰਤਾਰਥ ਪੂਰੇ ਆਸਾ,
ਉਦਣ ਮੇਰਾ ਜਨਮ ਸਫਲਾ ਕਿਰਤ ਕਿਰਤ ਹੋ ਜਾਵੇਗਾ, ਮੇਰੀ ਆਸਾ ਗੁਰੂ ਅਰਜਨ ਦੇਵ ਜੀ ਪੂਰੀ ਕਰਨ।
ਸਿਮਰਤ ਸਤਗੁਰ ਧਰ ਪਰਵਾਸਾ,
ਇਉਂ ਇੱਛਾ ਧਾਰ ਕੇ ਖਾਲਸਾ ਜੀ ਲਾਹੌਰ ਵਿੱਚ ਗ੍ਰਿਸਤੀ ਸਿੱਧੂ ਨਾਵੇਂ ਸਿੱਖ ਉਡੀਕ ਰਿਹਾ ਸੀ।
ਜਿਸ ਦਿਨ ਜਿਸ ਕੀ ਉਰ ਲਿਬ ਲੱਗੀ,
ਰਾਤ ਦਿਨ ਸਿਮਰਨ ਵਿੱਚ ਲਿਬ ਲੱਗੀ ਸੀ ਇਸ ਦੀ।
ਮੈਂ ਕਹਿ ਸਮੇਂ ਬਣੋ ਵੱਡ ਭਾਗੀ,
ਕਹਿੰਦਾ ਮੈਂ ਉਹ ਕਿਹੜਾ ਘੜੀ ਸਮਾਂ ਆਊਗਾ ਜਦੋਂ ਮੈਂ ਵੱਡੇ ਭਾਗਾਂ ਵਾਲਾ ਬਣੂਗਾ, ਸੰਗਤ ਸਮੇਤ ਮਹਾਰਾਜ ਮੇਰੇ ਘਰ ਚਰਨ ਪਾਉਣ।
ਕੀਰਤਨ ਮੇਲ ਕਰਤ ਬਹੁ ਤੇਰਾ,
ਸੰਗਤਾਂ ਦੀਆਂ ਲਾਹੌਰ ਦੀਆਂ ਜਿੰਨੀਆਂ ਸਿੱਖ ਸੰਗਤਾਂ ਸੀ ਉਹਨਾਂ ਦਾ ਸਤਸੰਗਤ ਜੀ ਜੋੜ ਮੇਲਾ ਘਰ ਵਿੱਚ ਕਈ ਵੇਰ ਕਰਾਉਂਦਾ, ਉਹਨਾਂ ਕੋਲੋਂ ਅਰਦਾਸਾਂ ਕਰਾਉਂਦਾ, ਭਜਨ ਸਿਮਰਨ ਕਰਾਉਂਦਾ ਕਿ ਗੁਰੂ ਅਰਜਨ ਦੇਵ ਜੀ ਤੁਹਾਡੀ ਕਿਰਪਾ ਨਾਲ ਮੇਰੇ ਘਰ ਚਰਨ ਪਾਉਣ।
ਹਿਰਦੇ ਪ੍ਰਤੀ ਖਤ ਸੰਜ ਸਵੇਰਾ,
ਸੁਬਹ ਸ਼ਾਮ ਹਿਰਦੇ ਚ ਉਡੀਕਦਾ ਗੁਰੂ ਅਰਜਨ ਦੇਵ ਜੀ ਨੂੰ,
ਕਰਨ ਕਾਮਨਾ ਪੂਰਨ ਤਾਹੀ।
ਇਹੋ ਜੇ ਸਤਸੰਗ ਜੀ ਪ੍ਰੇਮੀ ਸਿੱਖ ਦੀ ਜਿਹੜੀ ਖਿੱਚ ਸੀ ਉਹਨੂੰ ਦੇਖ ਕੇ ਕਿਉਂ ਨਾ ਕਾਮਨਾ ਪੂਰੀ ਕਰਨ। ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਵ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਏਕ ਵਾਰ ਸ਼ਬਦ ਗੁਰਮੰਤਰ ਸਿਮਰਨ ਮਾਤਰ, ਤਾਂ ਬਾਰੰਬਾਰ ਗੁਰ ਤਾਹੇ ਹੇਤ ਹੈ। ਗੁਰੂ ਸਾਹਿਬ ਬਾਰ ਬਾਰ ਚੇਤੇ ਕਰਦੇ, ਸਤਿਗੁਰ ਦਿਆਨੰਦ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਭਾਈ ਗੁਰਦਾਸ ਨੇ ਸਤਸੰਗੀ ਕਵਿਤਾ ਚ ਬਚਨ ਕੀਤੇ ਨੇ, ਇੰਨਾ ਪਿਆਰ ਗੁਰਸਿੱਖ ਦੇ ਨਾਲ ਹੈ ਮਹਾਰਾਜ ਦਾ।
ਸਭ ਤਜ ਗਏ ਸਿੱਖ ਘਰ ਮਾਹੀ,
ਸਾਰੇ ਥਾਵਾਂ ਨੂੰ ਤਿਆਗ ਕੇ ਇਹਦੀ ਖਿੱਚ ਸਤਸੰਗੀ ਪ੍ਰੇਮ ਦੀ ਦੇਖ ਕੇ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਭਾਈ ਸਿੱਧੂ ਦੇ ਘਰ ਗਏ।
ਊਚ ਨੀਚ ਕੀ ਪਰਖ ਨ ਕੋਈ,
ਅਮੀਰ ਗਰੀਬ ਦੀ ਕੋਈ ਪਰਖ ਨੀ ਕੀਤੀ।
ਪ੍ਰੇਮ ਬਲੋਕਤ ਹਰ ਗੁਰ ਸੋਈ,
ਹਰੀ ਦਾ ਸਰੂਪ ਗੁਰੂ ਅਰਜਨ ਦੇਵ ਜੀ ਪ੍ਰੇਮ ਦੇਖਦੇ ਹਨ।
ਦੋਰਾ ਸਦੂ ਸਿੱਖਿਆ ਸਵਾਰ ਜਾ,
ਸਹਿਤ ਘਰ ਵਾਲੀ ਦੇ ਜਿਹੜਾ ਸਦੂ ਸਿੱਖ ਸੀ,
ਪ੍ਰੇਮ ਕਰੇ ਮਨ ਮਾਹੇ,
ਮਨ ਵਿੱਚ ਬਹੁਤ ਪ੍ਰੇਮ ਕਰਦਾ।
ਸ੍ਰੀ ਅਰਜਨ ਸਭ ਜਾਣ ਕਰ,
ਗੁਰੂ ਅਰਜਨ ਦੇਵ ਜੀ ਅੰਤਰ ਜਾਮਤਾ ਨਾ ਜਾਣ ਕੇ
ਪਹੁੰਚੇ ਤਿਸ ਕਰ ਮਾਹੇ,
ਇਹਦੇ ਘਰ ਪਹੁੰਚ ਗਏ ਖਾਲਸਾ ਜੀ।
ਚੌਪਈ ਫੇਰ ਆਨੰਦ ਰੂਪ ਗੁਰ ਕੇਰਾ,
ਸਤਸੰਗ ਜੀ ਆਨੰਦ ਸਰੂਪ ਸਤਿਗੁਰਾਂ ਦਾ ਚਿਹਰਾ ਹੈ, ਜਿਸ ਵੇਲੇ ਦਰਸ਼ਨ ਕੀਤੇ ਇਸ ਨੇ ਸਿੱਖ ਨੇ।
ਬੰਦਨ ਕਰੀ ਚਰਨ ਤਿਸ ਬੇਰਾ,
ਨੱਠ ਕੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ।
ਘਟ ਘਟ ਕੇ ਨਿਤ ਅੰਤਰ ਜਾਮੀ,
ਬੇਨਤੀ ਕੀਤੀ ਮਹਾਰਾਜ ਘਟਾ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਹੋ ਤੁਸੀਂ।
ਦਾਸ ਕਾਮਨਾ ਪ੍ਰਭੋ ਸਵਾਮੀ,
ਸਾਰੇ ਸੇਵਕਾਂ ਦੀ ਕਾਮਨਾ ਤੁਸੀਂ ਪੂਰੀ ਕਰਦੇ ਹੋ।
ਧਨੀ ਸਿੱਖ ਧਰਮਸ਼ਾਲਾ ਸ਼ੋਰ,
ਲਾਹੌਰ ਵਿੱਚ ਮਹਾਰਾਜ ਧਰਮਸ਼ਾਲਾ ਦੀ ਕਮੀ ਨਹੀਂ ਸੀ, ਧਰਮ ਦੇ ਸਥਾਨ ਜਿੱਥੇ ਸੰਗਤਾਂ ਇਕੱਠੀਆਂ ਹੁੰਦੀਆਂ। ਹੁਣ ਗੁਰਦੁਆਰਾ ਸਾਹਿਬ ਕਹਿੰਦੇ ਉਹਦੇ ਧਰਮਸ਼ਾਲਾ ਕਹਿੰਦੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਧੋ ਢੋ, ਅੱਗੇ ਧਰਮਸ਼ਾਲਾ ਕਿਹਾ ਕਰਦੇ ਸੀ। ਸੋ ਮਹਾਰਾਜ ਇਹ ਧਰਮ ਦੇ ਸਥਾਨ ਤਿਆਗ ਕੇ ਅਮੀਰ ਸਿੱਖਾਂ ਦੇ ਘਰ ਛੱਡ ਕੇ ਤੁਸੀਂ ਮਹਾਰਾਜ ਮੇਰੇ ਗਰੀਬ ਦੇ ਘਰ ਆਏ ਹੋ।
ਹੋਰ ਕੀ ਲਖ ਆਏ ਮਰੋਰ,
ਮੇਰੇ ਦਿਲ ਦੀ ਭਾਵਨਾ ਜਾਣ ਕੇ ਆਏ ਹੋ ਜੀ।
ਦੀਨ ਬੰਦ ਜਾਹੀ ਤੇ ਕਹੇ,
ਇਸੇ ਕਰਕੇ ਤੁਹਾਨੂੰ ਦੀਨ ਦੀਨਾ ਬੰਧੂ ਕਹਿੰਦੇ ਹਨ।
ਪ੍ਰੇਮ ਬਸੀ ਤੁਮ ਕੋ ਸਭ ਲਹੇ,
ਸਭ ਜਾਣਦੇ ਨੇ ਤੁਸੀਂ ਪ੍ਰੇਮ ਦੇ ਦੀਨ ਹੋ। ਗੋਬਿੰਦ ਭਾਓ ਭਗਤ ਦਾ ਭੁੱਖਾ,
ਹੱਥ ਜੋੜ ਬਹੁ ਉਸਤਤ ਕਰਕੇ,
ਹੱਥ ਜੋੜ ਕੇ ਬੜੀ ਉਸਤ ਕੀਤੀ ਸਿੱਧੂ ਨੇ।
ਤਰੇ ਉਤਾਰੇ ਔਰ ਮੁੱਧ ਭਰ ਕੇ,
ਹਿਰਦੇ ਚ ਆਨੰਦ ਧਾਰ ਕੇ ਉਤਾਰ ਲੈ ਪਾਲਕੀ ਤੋਂ,
ਜੇਕਰ ਗਏ ਸਦਨ ਕੇ ਅੰਦਰ,
ਆਪਣੇ ਘਰ ਦੇ ਅੰਦਰ ਲੈ ਗਿਆ।
ਨੌਤਨ ਪਲੰਘ ਡਸਾਇਓ ਸੁੰਦਰ,
ਸੋਹਣਾ ਪਲੰਘ ਡਾਇਆ ਨਵਾਂ,
ਆਸ ਤਰਨ ਤੇ ਉਪਰ ਛਾਏ,
ਉੱਤੇ ਸੋਹਣਾ ਦੁੱਧੀ ਝੱਗ ਵਰਗਾ ਬਿਸਤਰਾ ਵਿਛਾ ਕੇ,
ਕਰ ਬੇਨਤੀ ਸਤਿਗੁਰੂ ਬਿਠਾਏ,
ਬੇਨਤੀ ਕਰਕੇ ਸਤਿਗੁਰੂ ਜੀ ਬਿਠਾਏ।
ਜਥਾ ਸ਼ਕਤ ਕਰ ਅਪਰ ਫਰਸ਼ ਕੋ,
ਜੈਸੇ ਯੋਗ ਸੀ ਸ਼ਕਤੀ ਸੀ ਸਤਸੰਗ ਜੀ ਹੋਰ ਵੀ ਫਰਸ਼ ਕੀਤਾ।
ਸਿੱਖ ਬਿਠਾਏ ਧਾਰ ਹਰਸ ਕੋ,
ਖੁਸ਼ੀ ਧਾਰ ਕੇ ਸਾਰੇ ਸਿੱਖ ਵੀ ਪੰਜ ਤਾਂ ਮਹਾਰਾਜ ਦੇ ਨਾਲ ਗਏ ਸੀ, ਹੋਰ ਕੁਛ ਜੁੜ ਗਏ ਉੱਥੋਂ, ਸਾਰੇ ਸਿੱਖ ਬਿਠਾਏ ਘਰ।
ਔਰ ਸਰਵ ਸੇਵਾ ਕਰਨੀ ਕੇ,
ਸਾਰੀ ਸੇਵਾ ਕਰਕੇ ਆਓ ਭਗਤ,
ਚਰਨ ਪਖਾਰਤ ਭਾ ਸਭ ਹੀ ਕੇ,
ਸਾਰੀਆਂ ਸੰਗਤਾਂ ਦੇ ਚਰਨ ਧੋਤੇ ਭਾਈ ਸਿੱਧੂ ਨੇ ਪਹਿਲਾਂ,
ਸ੍ਰੀ ਸਤਿਗੁਰ ਕੇ ਚਰਨ ਪਖਾਰੇ,
ਫੇਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਦੇ ਚਰਨ ਧੋ ਕੇ,
ਚਰਨ ਅੰਮ੍ਰਿਤ ਕਟੰਬ ਮੁਖ ਡਾਰੇ,
ਉਹ ਚਰਨ ਘੋਲ ਸੀ ਸਤਸੰਗ ਜੀ ਆਪ ਵੀ ਮੁਖ ਚ ਪੀਤੀ ਤੇ ਆਪਦੇ ਪਰਿਵਾਰ ਨੂੰ ਪਿਆਈ। ਅੱਗੇ ਸਤਸੰਗਤ ਜੀ ਚਰਨ ਧੋਏ ਰਹਿ ਰਾਸ ਕਰ, ਗੁਰਸਿੱਖਾਂ ਅੰਮ੍ਰਿਤ ਪੀ ਲਾਇਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਇਹ ਮਰਯਾਦਾ ਰਹੀ। ਗੁਰੂ ਕੇ ਸਤਸੰਗ ਜੀ ਆਪਾਂ ਚਰਨ ਘੋਲ ਤੇ ਛਕਿਆ ਕਰਦੇ ਸੀ। ਦਸਵੇਂ ਪਾਤਸ਼ਾਹ ਨੇ ਸਤਸੰਗ ਜੀ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ।
ਸਰਬ ਸਦਨ ਮੈਂ ਸ਼ਰਕਨ ਕੀਨ,
ਸਾਰੇ ਘਰ ਵਿੱਚ ਵੀ ਸਤਸੰਗ ਜੀ ਸੰਗਤਾਂ ਦਾ ਜਿਹੜੇ ਚਰਨਾਂ ਦਾ ਜਲ ਸੀ ਉਹਦੇ ਛਿੜਕਣਾ ਕੀਤਾ।
ਭਇਓ ਨਿਹਾਲ ਅਧਿਕ ਫਲ ਲੀਨਸ,
ਬਹੁਤ ਹੀ ਫਲ ਲਿਆ, ਨਿਹਾਲ ਹੋ ਗਿਆ ਸਿੱਖ।
ਸਭ ਵਿਦ ਕੀ ਸੁਚਤਾ ਤਬ ਕਰੀ,
ਘਰ ਵਿੱਚ ਹਰ ਤਰ੍ਹਾਂ ਪਵਿੱਤਰਤਾ ਹੀ ਕੀਤੀ।
ਲਿਪਣ ਆਦਰ ਸੋਈ ਧਰੀ,
ਜਿੱਥੇ ਲੰਗਰ ਸੀ ਉੱਥੇ ਲਿਪਣਾ ਕੀਤਾ।
ਭੋਜਨ ਕਰਨ ਹਾਰ ਇਸਨਾਨੇ,
ਜਿਹੜੇ ਭੋਜਨ ਬਣਾਉਣ ਵਾਲੇ ਘਰ ਵਾਲੀ ਸੀ ਹੋਰ ਸੀ ਸਤਸੰਗ ਜੀ ਸਭ ਨੇ ਇਸ਼ਨਾਨ ਕੀਤਾ।
ਸੁੱਚ ਸੋ ਨੀਰ ਨਯੋ ਭਰਿਆ ਨੇ,
ਸੁੱਚ ਦੇ ਸਹਿਤ ਪਾਣੀ ਸੋਹਣਾ ਜਾਂਦਾ ਭਰ ਕੇ।
ਬਾਸਨ ਸ਼ਕਲ ਮਾਂਝ ਕਰ ਬ੍ਰਿੰਦ,
ਸਾਰੇ ਬਰਤਨ ਮਾਂਜੇ, ਸਾਬਣ ਤਾਂ ਉਦੋਂ ਵੀ ਸੀਗਾ ਸਤਸੰਗ ਜੀ ਸਾਬਣ ਨਾਲ ਧੋ ਕੇ ਨੀ ਸਾਰਿਆ ਹੈ, ਸਾਰੇ ਬਰਤਨ ਮਾਂਜਣਾ ਕੀਤੇ।
ਪਾਵਨਤਾ ਕਾ ਤਵੇ ਬਲੰਦ,
ਬਹੁਤ ਸਾਰੀ ਸੁਚਮ ਕਰਕੇ।
ਸੁੰਦਰ ਅੰਨ ਚੂਨ ਗੋਧੂਮ,
ਸੋਹਣਾ ਧੋਤੀ ਹੋਈ ਕਣਕ ਸਤਸੰਗ ਜੀ ਉਹਦਾ ਆਟਾ ਪਿਆ ਪੀਹਾ।
ਸੂਖਮ ਚਾਵਲ ਧਨ ਸੁਧ ਭੂਮ,
ਬਾਸਪਤੀ ਦੇ ਸਤਸੰਗ ਜੀ ਸੋਹਣੇ ਜਿਹੜੇ ਚੌਲ ਸੀ ਉਹ ਵੀ ਲਿਆਂਦੇ।
ਬਹਿਤ ਬਣਾਈ ਦਾਲ ਮਸਾਲੇ,
ਮਸਾਲੇ ਪਾ ਪਾ ਕੇ ਸੋਹਣੀ ਦਾਲ ਬਣਾਈ।
ਬੈਸ ਪਾਕ ਕੀਨ ਬਿਦ ਨਾਲ,
ਰਸੋਈ ਦੇ ਵਿੱਚ ਖੀਰ ਵੀ ਬਣਾਉਣਾ ਕੀਤੀ।
ਕ੍ਰਿਤ ਸੋ ਮੇਲ ਬਣਾਇਓ ਨੀਕੇ,
ਘਿਓ ਦੇ ਵਿੱਚ ਸਤਸੰਗ ਜੀ ਤੜ ਕੜਕੇ ਭੋਜਨ ਸਾਰੇ ਬਣਾਏ।
ਪਰ ਤਿਆਰੀ ਭੋਜਨ ਸਭ ਹੀ ਕੋ,
ਸਾਰਿਆਂ ਨੂੰ ਸਤਸੰਗ ਜੀ ਭੋਜਨ ਛਕਾਉਣਾ ਸੀ, ਤਿਆਰੀ ਕੀਤੀ ਲੰਗਰ ਦੀ।
ਬਹੁ ਦੀਪਕ ਸਗਰੇ ਕਰ ਕਰੇ,
ਰਾਤਰੀ ਦਾ ਸਮਾਂ ਸੀ, ਥਾਂ ਥਾਂ ਤੇ ਦੀਵੇ ਜਗਾਏ, ਉਦੋਂ ਬਿਜਲੀਆਂ ਨਹੀਂ ਸਨ।
ਚੌਂਕੀ ਨਹੀਂ ਦਿਸਾਈ ਤੇ ਤਰੇ,
ਸਤਗੁਰਾਂ ਵਾਸਤੇ ਨਵੀਂ ਚੌਂਕੀ ਰਾਹੀ ਭੋਜਨ ਲਈ।
ਹੱਥ ਜੋਰ ਆਗੇ ਖੋਏ ਖਰੇ,
ਆ ਕੇ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ ਗੁਰੂ ਅਰਜਨ ਦੇਵ ਜੀ ਦੇ।
ਕਹਿਓ ਗੁਰੂ ਜੀ ਭੋਜਨ ਕਰੋ,
ਹੇ ਮਹਾਰਾਜ ਜੀ ਸੰਗਤਾਂ ਸਹਿਤ ਭੋਜਨ ਛਕੋ ਤਿਆਰ ਹੈ।
ਸੁਣਤ ਉੱਠੇ ਲਖ ਪ੍ਰੇਮ ਕਨੇਰਾ,
ਇਹਦਾ ਪ੍ਰੇਮ ਦੇਖ ਕੇ ਉੱਠੇ ਸਤਸੰਗ ਜੀ ਗੁਰੂ ਅਰਜਨ ਦੇਵ ਜੀ।
ਚੌਂਕੀ ਪਰ ਬੈਠੇ ਤਿਸ ਬੇਰਾ,
ਚੌਂਕੀ ਤੇ ਜਾ ਕੇ ਬੈਠ ਗਏ।
ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ,
ਵੱਖਰੇ ਵੱਖਰੇ ਥਾਰ ਪਰੋਸ ਦਿੱਤੇ ਸਾਰਿਆਂ ਨੂੰ।
ਭਖਿਆ ਭੋਜ ਲਹਿਜ ਅਰ ਚੋਸਾ,
ਚਾਰ ਤਰ੍ਹਾਂ ਦੇ ਭੋਜਨ ਹੁੰਦੇ, ਭਖ ਭੋਜ ਲਹਿਜ ਚੋਸਾ ਪੇਹ ਪੇਹ ਜਾਦਕ। ਸਤਸੰਗ ਜੀ ਭੋਜ ਉਹ ਭਖ ਉਹ ਹੁੰਦੇ ਨੇ ਜਿਹੜੇ ਦੰਦਾਂ ਤੇ ਜਾਣਾ ਦੋਨਾਂ ਤੋਂ ਕੰਮ ਲੈ ਕੇ ਖਾਏ ਜਾਣ। ਭੋਜ ਉਹ ਹੁੰਦਾ ਜਿਹੜੇ ਇਕੱਲੇ ਜੜਾਂ ਜਾੜਾਂ ਦੰਦਾਂ ਦੀ ਲੋੜ ਨਾ ਪਵੇ, ਜਾੜਾਂ ਦੇ ਨਾਲ ਹੀ ਸਤਸੰਗ ਜੀ ਛਕ ਲਈਏ। ਪਿਹਜ ਹੁੰਦਾ ਸਤਸੰਗ ਜੀ ਜਿਵੇਂ ਚਟਣੀ ਆਦਿਕ ਜੀਵਨਾ ਚੱਟਣ ਵਾਲਿਆਂ ਨੂੰ ਪਿਹਜ ਕਹਿ ਦਿੰਦੇ ਨੇ, ਚੂਸਣ ਵਾਲਿਆਂ ਨੂੰ ਬੁੱਲਾਂ ਦੇ ਨਾਲ ਜਿਵੇਂ ਅੰਬ ਆਦਿਕ ਹੋਏ ਉਹਨਾਂ ਚੌਸਾ ਕਹਿ ਦਿੰਦੇ ਨੇ। ਇਸ ਤਰ੍ਹਾਂ ਸਤਸੰਗ ਜੀ ਤਰ੍ਹਾਂ ਤਰ੍ਹਾਂ ਦੇ ਭੋਜਨ ਲਹਿਜ ਨੇ। ਪਿਹਜ ਪੀਣ ਵਾਲਿਆਂ ਨੂੰ ਕਹਿ ਦਿੰਦੇ ਆ, ਜਿਵੇਂ ਜੂਸ ਆਦਿਕ ਆਪਾਂ ਪੀਂਦੇ ਹਾਂ। ਸਾਰੇ ਤਰ੍ਹਾਂ ਦੇ ਭੋਜਨ ਬਣਾਏ,
ਤੁਰਸ ਮਦਰ ਅਰ ਤਿਕਤ ਸਲੂਣ,
ਖੱਟ ਮਿੱਠੇ ਨੇ ਕੁਛ ਸਤਸੰਗ ਜੀ, ਇਸੇ ਤਰ੍ਹਾਂ ਸਲੂਣੇ ਹਨ, ਇਸ ਤਰ੍ਹਾਂ ਕਰਾਰੇ ਨੇ ਕੁਛ ਮਿੱਠੇ ਹਨ।
ਅੱਗੋ ਧਰਿਓ ਗੁਰੂ ਕੇ ਤਾਣ,
ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਸਤਿਗੁਰਾਂ ਦੇ ਮੂਹਰੇ ਵੀ ਥਾਲ ਰੱਖਿਆ, ਸੰਗਤਾਂ ਨੂੰ ਪਰੋਸੇ।
ਹੱਥ ਜੋੜ ਸਨ ਮੁਖ ਰਹਿ ਖਰੋ,
ਹੱਥ ਜੋੜ ਕੇ ਸਾਹਮਣੇ ਖੜਾ ਭਾਈ ਸਿੱਧੂ।
ਚਾਹਤ ਹੁਕਮ ਸੋ ਸੇਵਾ ਕਰੋ,
ਮਹਾਰਾਜ ਮੈਂ ਹੁਕਮ ਮੰਗਦਾ ਹਾਂ, ਜੋ ਹੁਕਮ ਕਰੋ ਮੈਂ ਸੇਵਾ ਕਰਾਂ।
ਸਿੱਖਣ ਸਹਿਤ ਸੋ ਕਰਿਓ ਹਾਰੇ,
ਸਿੱਖਾਂ ਦੇ ਸਮੇਤ ਮਹਾਰਾਜ ਨੇ ਭੋਜਨ ਛਕਿਆ।
ਤ੍ਰਿਪਤ ਭਏ ਸਭ ਹੱਥ ਪਕਾਰੇ ਪਖਾਰੇ,
ਭੋਜਨ ਨਾਲ ਤ੍ਰਿਪਤ ਹੋ ਕੇ ਹੱਥ ਧੋਤੇ।
ਸੱਦੂ ਮਾਨ ਰਾਖ ਬੇ ਕਾਰਨ,
ਸੱਦੂ ਦਾ ਸਤਿਕਾਰ ਰੱਖਣ ਵਾਸਤੇ।
ਸਵਾਦ ਸਰਹਾਤ ਭਲੇ ਆਹਾਰਨ,
ਮਹਾਰਾਜ ਜੀ ਨੇ ਸਤਸੰਗ ਜੀ ਦੇ ਭੋਜਨ ਦੀ ਸਿਫਤ ਕੀਤੀ, ਭਾਈ ਸੱਦੂ ਤੇਰੇ ਘਰ ਦਾ ਭੋਜਨ ਤਾਂ ਬਹੁਤ ਹੀ ਤੂੰ ਪ੍ਰੀਤੀ ਨਾਲ ਛਕਾਇਆ, ਇਹਦੇ ਚ ਪ੍ਰੀਤੀ ਦਾ ਰਸ ਆਇਆ ਸਾਨੂੰ।
ਹੱਥ ਜੋੜ ਕਹਿ ਮੈਂ ਕਿਸ ਲਾਇਕ,
ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਹੈ, ਮੈਂ ਕੀ ਛਕਾ ਸਕਦਾ।
ਦੀਨ ਦਿਆਲ ਤੁਮ ਸਹਿਜ ਸੁਭਾਇਕ,
ਸੁਤੇ ਸਿੱਧੀ ਤੁਸੀਂ ਦੀਨ ਦਿਆਲ ਹੈ, ਦੀਨਾਂ ਗਰੀਬਾਂ ਤੇ ਦਿਆਲੂ ਹੋ ਕੇ ਵਰ ਦਿੰਦੇ ਹੋ। ਇਸ ਤਰ੍ਹਾਂ ਸਤਸੰਗ ਜੀ ਦਸਵੇਂ ਪਾਤਸ਼ਾਹ ਜਦੋਂ ਜੰਗਲ ਦੇ ਇਲਾਕੇ ਚ ਗਏ ਆ, ਬਾਜਕ ਗੁਰਦੁਆਰਾ ਹੈ ਉੱਥੇ, ਜਿਸ ਵੇਲੇ ਗਏ ਸਤਸੰਗ ਜੀ ਹਨੇਰਾ ਹੋ ਗਿਆ, ਉਤਰੇ ਜਾ ਕੇ ਪਿੰਡ ਦੇ ਲੋਕ ਆਏ, ਕਹਿੰਦੇ ਮਹਾਰਾਜ ਭੋਜਨ ਤਾਂ ਇੰਨੀ ਛੇਤੀ ਤਿਆਰ ਨਹੀਂ ਹੋ ਸਕਦਾ, ਕਿਰਪਾ ਕਰੋ ਸਾਡੇ ਘਰਾਂ ਵਿੱਚ ਵੀ ਸਾਰੇ ਸਿੱਖਾਂ ਨੂੰ ਇੱਕ ਘਰ ਵਾਲਾ ਛਕਾ ਨਹੀਂ ਸਕਦਾ ਇੱਕਦਮ ਭੋਜਨ ਨਹੀਂ, ਇੱਕ ਇੱਕ ਸਿੱਖ ਨੂੰ ਭੇਜ ਦਿਓ ਮਹਾਰਾਜ ਘਰੀ ਭੋਜਨ, ਇੰਨੇ ਇੱਕ ਇੱਕ ਸਿੱਖ ਨੂੰ ਤਾਂ ਸੁਤੇ ਸਿੱਧ ਬਚਿਆ ਹੁੰਦਾ, ਜਿਹੜੇ ਵਿਵੇਕੀ ਸਿੰਘ ਨੇ ਮਹਾਰਾਜ ਉਹ ਤੁਹਾਡੇ ਕੋਲ ਬਣਾ ਲੈਣ। ਇਹ ਵਿਚਾਰ ਹੋਈ, ਮਹਾਰਾਜ ਨੇ ਸਤਸੰਗ ਸਿੱਖਾਂ ਨੂੰ ਇੱਕ ਇੱਕ ਨੂੰ ਉਹਨਾਂ ਜ਼ਿਮੀਦਾਰਾਂ ਦੇ ਘਰਾਂ 'ਚ ਭੇਜ ਦਿੱਤਾ। ਸਾਰਿਆਂ ਨੇ ਸਤਸੰਗ ਜੋ ਜੋ ਘਰੀ ਸੀ ਛਕਾਇਆ। ਹੁਣ ਸਰੀਕੇ ਦੇ ਆੜ ਨਾਲ ਕਹਿਣ ਲੱਗ ਜਾਂਦੇ ਨੇ ਜੱਟ ਤੂੰ ਵੀ ਲਿਆ ਵੀ ਇੱਕ ਸਿੱਖ ਨੂੰ ਛਕਾ ਭੋਜਨ। ਉਹ ਕਹਿੰਦਾ ਤੂੰ ਵੀ ਛਕਾ। ਇੱਕ ਮਲਿਆਗਰ ਸਿੰਘ ਸਿੱਖ ਸੀ ਸਤਸੰਗਤ ਜੀ, ਉਹ ਜੀ ਜ਼ਿਮੀਦਾਰ ਦੇ ਗਿਆ ਉਹਦੇ ਘਰ ਕੁਛ ਨਾ ਖਾਣ। ਆ ਪੀਲੂ ਸੁਕਾ ਕੇ ਰੱਖੇ, ਜਿਵੇਂ ਬੇਰ ਸੁਕਾ ਲੈਂਦੇ ਹੁੰਦੇ ਅੱਗੇ ਲੋਕ, ਕੋਕੜਾਂ ਜਿਹੀਆਂ ਸੀ ਸਤਸੰਗ ਜੀ, ਉਸ ਨੇ ਜਾਂਦੇ ਨਹੀਂ ਭਿਉਂ ਦਿੱਤੀਆਂ ਪਾਣੀ ਦੇ ਵਿੱਚ ਪੋਲੀਆਂ ਕਰਨ ਵਾਸਤੇ, ਘੜੇ ਚੋਂ ਕੱਢ ਕੇ ਸੁਕਾ ਕੇ ਰੱਖੀਆਂ ਹੋਈਆਂ ਸੀ। ਆਪ ਸਿੱਖ ਕੋਲੇ ਹੱਥ ਜੋੜ ਕੇ ਬਹਿ ਗਿਆ ਅਤੇ ਕਹਿੰਦੇ ਬਾਣੀ ਸੁਣਾਓ ਜੀ। ਰਹਿ ਰਾਤ ਸੁਣੀ ਬਾਣੀ, ਹੋਰ ਸੁਣੀ, ਜਦ ਨੂੰ ਸਤਸੰਗ ਜੀ ਉਹ ਕੋਕੜਾਂ ਉਹਦੇ ਚੋਂ ਕੱਢ ਕੇ ਪਾ ਕੇ ਥਾਲੀ ਦੇ ਵਿੱਚ ਮੂਹਰੇ ਰੱਖ ਦਿੱਤੀਆਂ। ਭਾਵਨਾ ਦੇ ਨਾਲ ਮਲਿਆਗਰ ਸਿੰਘ ਨੇ ਸਤਸੰਗ ਜੀ ਉਹੀ ਛਕੀਆਂ। ਸਤੀ ਦੇ ਸੰਤੋਖੀ ਖਾਏ, ਕਹੋ ਨਾਨਕ ਦਰ ਦੀ ਦਾੜ ਸਮਾਏ। ਉਹੀ ਛਕਾ ਕੇ ਸਤਸੰਗ ਜੀ ਹੱਥ ਧਵਾ ਦਿੱਤੇ। ਲੇਕਿਨ ਹੈਰਾਨ ਸੀ ਬਈ ਮੈਂ ਅੱਜ ਥਾਈ ਭੋਜਨ ਵਿੱਚ ਇਹੋ ਜਿਹਾ ਸਵਾਦ ਨਹੀਂ ਆਇਆ ਜਿਹਾ ਜਿਹਾ ਉਹਨਾਂ ਸਤਸੰਗ ਜੀ ਪੀਲੂਆਂ ਦੀਆਂ ਕੋਕੜਾਂ ਦੇ ਵਿੱਚੋਂ ਭਾਈ ਮਲਿਆਗਰ ਸਿੰਘ ਨੂੰ ਆਇਆ। ਜਦੋਂ ਸਾਰੇ ਭੋਜਨ ਛਕੇ ਆਏ ਇਕੱਠੇ ਹੋਏ ਦਸਵੇਂ ਪਾਤਸ਼ਾਹ ਦੇ ਕੋਲੇ, ਉਹ ਸਰੀਕੇ ਵਿੱਚ ਜਿੱਦ ਹੁੰਦੀ ਹੈ। ਸਾਰੇ ਜੱਟ ਕਹਿੰਦੇ ਜੀ ਪੁੱਛੋ ਇਹਨਾਂ ਸਿੱਖਾਂ ਨੂੰ ਕੀ ਛੱਕ ਕੇ ਆਏ ਆ। ਕੋਈ ਕਹੇ ਮੈਂ ਬਾਜਰੇ ਦੀਆਂ ਰੋਟੀਆਂ ਛੱਕ ਕੇ ਆਇਆ, ਕੋਈ ਕਹੇ ਮੈਂ ਦਲੀਆ ਛੱਕਿਆ ਸੀ ਬਾਜਰੇ ਦਾ। ਉਸ ਇਲਾਕੇ ਸਤਸੰਗਤ ਜੀ ਜਵਾਰ ਬਾਜਰਾ ਹੀ ਹੁੰਦੇ ਆ। ਉਹ ਜ਼ਿਮੀਦਾਰ ਜਿੱਦ ਨਾਲ ਕਹਿੰਦੇ ਜੀ ਆਹ ਜਿਹੜਾ ਤੁਹਾਡਾ ਸਿੱਖ ਚੁੱਪ ਕੀਤਾ ਖੜਾ, ਇਹਨੂੰ ਪੁੱਛੋ ਇਹਨੂੰ ਕੀ ਛਕਾਇਆ, ਉਹਦੇ ਘਰ ਤਾਂ ਭੰਗ ਭੁੱਜਦੀ, ਉਹਨੇ ਕੀ ਇਹਨੂੰ ਦਿੱਤਾ ਹੋਊਗਾ। ਮਹਾਰਾਜ ਕਹਿੰਦੇ ਮਲਿਆਗਰ ਸਿੰਘ ਤੂੰ ਨਹੀਂ ਦੱਸਦਾ ਵੀ ਕੀ ਛਕਿਆ। ਕਹਿੰਦਾ ਮਹਾਰਾਜ ਜੀ ਮੈਂ ਸਾਰੀ ਜ਼ਿੰਦਗੀ ਇਹੋ ਜਿਹਾ ਭੋਜਨ ਨਹੀਂ ਛਕਿਆ, ਬੜੇ ਬੜੇ ਪਦਾਰਥ ਸੋਹਣੇ ਛਕੇ, ਆਪ ਜੀ ਦੇ ਪ੍ਰਤਾਪ ਦਾ ਸਦਕਾ ਲੰਗਰ 'ਚ ਕੋਈ ਕਮੀ ਨਹੀਂ, ਬੜੇ ਬੜੇ ਪਕਵਾਨ ਪੱਕਦੇ ਦੇਖੇ, ਪਰ ਜਿਹਾ ਜਿਹਾ ਮੈਨੂੰ ਇਹ ਸਿੱਖ ਦੇ ਭੋਜਨ 'ਚੋਂ ਸਵਾਦ ਆਇਆ, ਮੈਨੂੰ ਜੀ ਸਾਰੀ ਜ਼ਿੰਦਗੀ ਇਹੋ ਜਿਹਾ ਆਨੰਦ ਨਹੀਂ ਆਇਆ। ਉਹ ਜੱਟ ਕਹਿੰਦੇ ਜੀ ਇਹ ਤਾਂ ਤੁਹਾਡਾ ਸਿੱਖ ਝੂਠਾ ਬਹੁਤ ਹੈ, ਝੂਠ ਬਹੁਤ ਬੋਲਦਾ, ਅਸੀਂ ਨਹੀਂ ਜਾਣਦੇ, ਸਾਡੇ ਨਾਲ ਦਾ ਸਰੀਕ ਹੈ ਤੇ ਘਰ ਤਾਂ ਕੁਛ ਵੀ ਨਹੀਂ ਹੈ, ਕੀ ਸਵਾਦ ਨਾਲ ਛਕਿਆ ਆਇਆ ਇਹ। ਮਹਾਰਾਜ ਕਹਿੰਦੇ ਸੱਚ ਦੱਸੋ। ਕਹਿੰਦਾ ਮਹਾਰਾਜ ਪੁੱਛੋ ਨਾ, ਮੈਂ ਤਾਂ ਬਹੁਤ ਸਵਾਦ ਦਾ ਭੋਜਨ ਛਕਿਆ ਔਰ ਤ੍ਰਿਪਤੀ ਵੀ ਬੜੀ ਹੋਈ ਹੈ। ਉਸ ਵੇਲੇ ਸਿੱਖ ਨੂੰ ਪੁੱਛਿਆ, ਕਹਿੰਦਾ ਮਹਾਰਾਜ ਮੈਂ ਗਰੀਬ ਕੌਣਾ ਛਕਾਉਣਾ ਜੋ ਮੇਰੇ ਕੋਲ ਸੀ ਛਕਾ ਦਿੱਤਾ। ਕਹਿੰਦੇ ਕੀ ਛਕਾਇਆ? ਕਹਿੰਦੇ ਜੀ ਪੀਲੂ ਸੀ ਕੋਕੜਾ, ਉਹ ਸੁਕਾ ਕੇ। ਸੋ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਭਾਈ ਗੋਬਿੰਦ ਭਾਓ, ਭਗਤ ਦਾ ਭੁੱਖਾ ਪਰਮੇਸ਼ੁਰ ਪ੍ਰੇਮ ਦਾ ਭੁੱਖਾ ਹੈ, ਪ੍ਰੇਮ ਦੇ ਵਿੱਚ ਹੀ ਸਾਰੇ ਸਵਾਦ ਨੇ ਸਤਸੰਗ ਜੀ। ਸੋ ਆਪਤ ਕੋ ਆਦਰ ਨਹੀਂ, ਨੈਣਨ ਨਹੀਂ ਸਨੇਹ, ਤੁਲਸੀ ਤਹਾਂ ਨਾ ਜਾਈ ਭਮ ਕੰਚਨ ਵਰਸੇ ਮੇ। ਆਉਂਦੇ ਨੂੰ ਆਦਰ ਸਤਿਕਾਰ ਨਹੀਂ, ਨੇਤਰਾਂ 'ਚ ਪਿਆਰ ਨਹੀਂ, ਉੱਥੇ ਕਦੇ ਨਾ ਜਾਓ ਭਾਵੇਂ ਸੋਨੇ ਦਾ ਮੀਂਹ ਕਿਉਂ ਨਾ ਪੈਂਦਾ ਹੋਵੇ, ਇਹ ਨੀਤੀ ਦੇ ਬਚਨ ਨੇ। ਸੋ ਉਹ ਸਤਸੰਗ ਜੀ ਜਿਹੜਾ ਅਗਾਧ ਪ੍ਰੇਮ ਸੀ ਇਹ ਭਾਈ ਸੱਧੂ ਦਾ, ਉਹ ਮਹਾਰਾਜ ਜੀ ਨੇ ਉਹਦੀ ਕਦਰ ਜਾਣੀ।
ਜਿਵੇਂ ਦੁਰਯੋਧਨ ਆਦਿਕ ਤਿਆਗੇ,
ਸੱਧੂ ਕਹਿੰਦਾ ਮਹਾਰਾਜ ਜਿਵੇਂ ਦੁਰਯੋਧਨ ਦੇ ਵੱਡੇ ਵੱਡੇ ਪਕਵਾਨ, ਬੜੇ ਬੜੇ ਦਰਬਾਰ ਸੋਹਣੇ ਭੰਡਾਰੇ ਛੱਡ ਕੇ,
ਸਦਨ ਬਿਦਰ ਕੇ ਬਸ ਅਨੁਰਾਗੇ,
ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਹੋਏ ਭਾਵ ਹੈ। ਅਗਲੇ ਦਿਨ ਸਤਸੰਗਤ ਜੀ ਕੀ ਕਹਿੰਦੇ ਸੀ ਕ੍ਰਿਸ਼ਨ ਨੂੰ, ਦੁਰਯੋਧਨ ਗੱਲਾਂ ਬਾਤਾਂ ਉੱਤੋਂ ਮੂੰਹ ਚੋਪੜਮੀਆਂ ਕਰੇ, ਤੁਸੀਂ ਰਾਤ ਉੱਥੇ ਬੇਰਾਮੀ ਕੱਟੀ ਹੋਊ, ਮੇਰੇ ਆ ਕੇ ਆਰਾਮ ਕਰਦੇ, ਪਦਾਰਥ ਛਕਦੇ, ਉੱਥੇ ਕਿਵੇਂ ਦਿਨ ਰਾਤ ਲੰਘੀ। ਕਹਿਣ ਲੱਗੇ ਆਉਂਦੇ ਤਾਂ ਸਿੱਧੇ ਦੁਰਯੋਧਨ ਨੂੰ ਕੋਲ ਨੂੰ ਹੀ ਸੀ, ਪਹਿਲਾਂ ਸਿੱਧੇ ਮਿਲਣ ਤਾਂ ਉਹਨੂੰ ਹੀ ਆਉਣਾ ਸੀ। ਫੁੱਫੀ ਨੇ, ਭੂਆ ਨੇ ਬੁਲਾਏ ਸੀ ਕੁੰਤੀ ਨੇ ਕਿ ਅਸੀਂ ਬਹੁਤ ਤੰਗ ਹਾਂ, ਸਰੀਕੇਬਾਜ਼ੀ ਵਿੱਚ ਇਹਨਾਂ ਦਾ ਰਾਜ ਹੈ, ਜੇ ਕਿਤੇ ਚਾਰ ਪੰਜ ਪਿੰਡ ਇਹਨਾਂ ਕੋਲੋਂ ਦਵਾ ਦੇਵੇਂ ਵਿਚੋਲਗੀ ਕਰਕੇ, ਤੂੰ ਮੇਰਾ ਭਤੀਜਾ ਹੈ। ਕ੍ਰਿਸ਼ਨ ਭਤੀਜਾ ਸੀ ਸਤਸੰਗਤ ਜੀ ਕੁੰਤੀ ਦਾ, ਪਾਂਡਵ ਆਪਸ ਵਿੱਚ ਮਾਮੇ ਭੂਆ ਦੇ ਪੁੱਤਰ ਭਰਾ ਸਨ। ਜਿਸ ਵੇਲੇ ਦੇਖਿਆ ਕ੍ਰਿਸ਼ਨ ਆਉਂਦਾ ਸਤਸੰਗ ਜੀ, ਦੁਰਯੋਧਨ ਤਖ਼ਤ 'ਤੇ ਬੈਠਾ ਸੀ ਦਿੱਲੀ ਦੇ ਉੱਤੇ। ਇਹਨੇ ਸੋਚਿਆ ਵੀ ਜੇ ਤਾਂ ਮੈਂ ਉੱਠ ਕੇ ਸਤਿਕਾਰ ਕਰਦਾ, ਫਿਰ ਜਿੰਨੇ ਸਭਾ ਦੇ ਵਿੱਚ ਬੈਠੇ ਆ ਕਹਿਣਗੇ ਲੈ ਗੁੱਜਰਾਂ ਦੇ ਮੁੰਡੇ ਦੇ ਮੂਹਰੇ ਉੱਠ ਖੜਿਆ, ਰਾਜਾ ਮੇਰੀ ਇੱਜ਼ਤ ਕੁਛ ਨਹੀਂ ਰਹਿਣੀ। ਜੇ ਨਹੀਂ ਉੱਠਦਾ ਤਾਂ ਅਵਤਾਰ ਵੀ ਆ ਦੁਆਪਰ ਦਾ, ਫਿਰ ਵੀ ਕੰਮ ਖਰਾਬ ਹੈ। ਇਹ ਸਤਸੰਗ ਜੀ ਜਦੋਂ ਦੇਖਿਆ ਵੀ ਕ੍ਰਿਸ਼ਨ ਆ ਰਿਹਾ, ਪਹਿਲਾਂ ਹੀ ਹਾਥੀਆਂ ਵਾਲੇ ਤਬੇਲੇ 'ਚ ਵੜ ਗਿਆ, ਬਈ ਇਉਂ ਨਾ ਕਿਸੇ ਨੂੰ ਪ੍ਰਤੀਤ ਹੋ ਵੀ ਇਹਦੇ ਵਾਸਤੇ ਉੱਠਿਆ ਵੀ ਪਹਿਲਾਂ ਹੀ ਖੜਾ ਸੀ ਰਾਜਾ। ਉਹ ਹਾਥੀਆਂ ਦੇ ਤਬੇਲੇ ਵੱਲ ਨੂੰ ਦੇਖਣ ਲੱਗ ਗਿਆ। ਸਤਸੰਗਤ ਜੀ, ਜਦ ਕ੍ਰਿਸ਼ਨ ਨੇ ਇਹਦੀ ਅੰਦਰਲੀ ਝਾਤ ਮਾਰੀ ਕਿ ਇਹਦੇ ਅੰਦਰ ਸ਼ਰਧਾ ਨਹੀਂ ਹੈ ਤਾਂ ਕੁਟਲਤਾਈ ਕਰਦਾ, ਜਦ ਹੀ ਉਹ ਰਸਤਾ ਛੱਡ ਕੇ ਬਿੱਦਰ ਦੀ ਝੁੱਗੀ ਜਮੁਨਾ ਦੇ ਕਿਨਾਰੇ ਪਾਈ ਸੀ ਉੱਥੇ ਜਾ ਰਹੇ। ਅਗਲੇ ਦਿਨ ਜਦੋਂ ਮਿਲੇ ਫਿਰ ਲੱਗਿਆ ਸਤਸੰਗ ਮੂੰਹ ਚੋਪੜੀਆਂ ਬਾਤਾਂ, ਭਗਵਾਨ ਜੀ ਇੱਥੇ ਆਉਂਦੇ ਕਿੰਨਾ ਸੁੱਖ ਸੀ ਤੁਹਾਨੂੰ, ਉੱਥੇ ਪਤਾ ਨਹੀਂ ਕਿਵੇਂ ਤੁਹਾਡੀ ਰਾਤ। ਫਿਰ ਕਿਹਾ ਗੁਰਬਾਣੀ ਦੇ ਅੰਦਰ ਸਤਸੰਗ ਜੀ ਮਹਾਰਾਜ ਜੀ ਨੇ ਫਰਮਾਇਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿੱਦਰ ਕੋ ਦੇਖਿਓ ਗਰੀਬ ਮੋਹਿ ਪਾਵੇ। ਉਹ ਗਰੀਬ ਹੀ ਸਾਨੂੰ ਚੰਗਾ ਰਿਹਾ ਜਾਂ ਉਹਦਾ ਪ੍ਰੇਮ ਦੇਖਿਆ। ਤੁਮਰੋ ਦੁੱਧ ਬਿੱਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੇਰੇ ਘਰ ਦੁੱਧ ਸੀ ਨਾ ਜਿਹੜਾ ਲੈਸੀਆਂ ਪਾਈਆਂ ਹੋਈਆਂ ਗਿਰੀਆਂ, ਉਹਦੇ ਨਾਲ ਉਹਦੇ ਘਰ ਦਾ ਪਾਣੀ ਪਵਿੱਤਰ ਸੀ, ਤੇਰੀਆਂ ਖੀਰਾਂ ਨਾਲੋਂ ਉਹਦਾ ਅਲੂਣਾ ਸਾਗ ਚੰਗਾ ਸੀ। ਸਤਸੰਗਤ ਜੀ, ਅਖੀਰ ਤੇ ਕਿਹਾ ਹੈ ਜਾਤ ਨਾ ਕਾਹੂ ਕੀ ਮਾਨੀ, ਜਾਤ ਪਾਤ ਨਹੀਂ ਦੇਖੀ ਮਹਾਰਾਜ ਨੇ, ਉਹਦਾ ਪ੍ਰੇਮ ਦੇਖਿਆ ਹੈ। ਸੋ ਇਸੇ ਤਰ੍ਹਾਂ ਉਹੀ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਭਾਈ ਸੰਧੂ ਕਹਿ ਰਿਹਾ, ਮਹਾਰਾਜ ਜੀ ਜਿਵੇਂ ਬਿੱਦਰ ਦੇ ਘਰ ਗਏ ਸੀ ਕ੍ਰਿਸ਼ਨ ਜੀ, ਅੱਜ ਤੁਸੀਂ ਮੇਰੇ ਘਰ ਚਰਨ ਪਾਏ।
ਸੋ ਬਿਦ ਆਜ ਭਈ ਮਮ ਸਾਥ,
ਪ੍ਰਤੱਖ ਮੇਰੇ ਨਾਲ ਉਸੇ ਤਰ੍ਹਾਂ ਬੀਤੀ ਹੈ।
ਸਭ ਕੋ ਤਜ ਮਮ ਘਰ ਬਸਨਾਥ,
ਸਾਰੇ ਸਿੱਖਾਂ ਅਮੀਰ ਸਿੱਖਾਂ ਦੇ ਘਰਾਂ ਨੂੰ ਛੱਡ ਕੇ ਮੇਰੇ ਘਰ ਆ ਕੇ ਬਸੇ ਹੋ।
ਰੁਚਰ ਚਰਿੱਤਰ ਬਚਿੱਤਰ ਪਵਿੱਤਰ,
ਆਪ ਜੀ ਦੇ ਜਿਹੜੇ ਅਸਚਰਜ ਹੀ ਕੌਤਕ ਨੇ, ਬਹੁਤ ਹੀ ਪਵਿੱਤਰ ਤੋਂ ਪਵਿੱਤਰ ਹਨ।
ਕੋ ਕਹਿ ਸਕੇ ਆਪ ਕਹਿ ਚਿੱਤਰ,
ਆਪ ਦੇ ਕੌਤਕਾਂ ਨੂੰ ਕੌਣ ਕੋਈ ਕਹਿ ਸਕਦਾ, ਜੇ ਕੋਈ ਕਹੇਗਾ ਤਾਂ ਮੁਕਤ ਹੋ ਜਾਵੇਗਾ, ਇਹ ਫਲ ਮਿਲੇਗਾ।
ਗੁਰ ਪਰਿਅੰਕ ਪਰ ਪਹੁੰਚੇ ਜਾਵੇ,
ਜਦੋਂ ਰਾਤ ਨੂੰ ਸਤਿਗੁਰੂ ਜੀ ਪਣਕ ਤੇ ਬਰਾਜੇ,
ਭੋਜਨ ਅਚਿਓ ਤ੍ਰਿਆ ਜਤ ਤਵੇ,
ਉਸ ਤੋਂ ਬਾਅਦ ਸਤਸੰਗ ਜੀ ਛਕਾ ਕੇ ਸਾਰੀ ਸੰਗਤ ਨੂੰ ਫੇਰ ਭੋਜਨ ਛਕਿਆ ਪਤੀ ਇਸਤਰੀ ਨੇ।
ਹੁਣ ਦੰਪਤ ਬਿਜ ਨਾ ਲੈ ਗਏ,
ਫੇਰ ਵੀ ਆਰਾਮ ਨਹੀਂ ਕੀਤਾ, ਭੋਜਨ ਛਕ ਕੇ ਪੱਖੇ ਚੱਕ ਲਏ, ਗੁਰੂ ਅਰਜਨ ਦੇਵ ਜੀ ਦੇ ਪਾਸ ਪਹੁੰਚ ਗਏ।
ਪੌਣ ਪ੍ਰੀਤ ਸੋ ਹਾਕਾਂਤ ਭਏ,
ਗਰਮੀ ਦੀ ਰੁੱਤ ਸੀ ਸਤ ਸੰਗਤ ਜੀ ਪੱਖਾ ਕਰਦੇ ਭਏ।
ਸੁੰਦਰ ਮਿਰਦੁਲ ਚਰਨ ਕੋ ਕਹਿ ਕਹਿ,
ਸੋਹਣੇ ਸੋਹਣੇ ਕੋਮਲ ਚਰਨਾਂ ਨੂੰ ਪਕੜ ਕੇ ਸਤ ਸੰਗਤ ਜੀ ਘੁੱਟਦਾ ਹੈ ਸਿੱਧੂ।
ਚਾਂਪਤ ਚੌਂਪ ਅਚਾਰ ਕੋ ਚਹਿਕੇ,
ਬਹੁਤ ਹੀ ਚਾਹ ਦੇ ਨਾਲ ਪੱਖਾ ਕਰਦੇ ਨੇ ਨਾਲੇ।
ਜਿਸ ਸਿੱਖ ਕੋ ਸੋ ਤਬ ਹੋਈ,
ਜਿਹੜੇ ਜਿਹੜੇ ਸਿੱਖ ਨੂੰ ਖਬਰ ਹੋ ਗਈ ਲਾਹੌਰ ਦੇ ਵਿੱਚ ਪਤਾ ਲੱਗ ਗਿਆ,
ਦਰਸ਼ਨ ਕੋ ਆਏ ਸਭ ਕੋਈ,
ਸਾਰੇ ਦਰਸ਼ਨਾਂ ਨੂੰ ਆ ਰਹੇ ਨੇ,
ਤਰ ਤਰ ਭੇਟ ਬੰਧਨਾ ਠਾਨੇ,
ਭੇਟਾ ਰੱਖ ਕੇ ਮੱਥਾ ਟੇਕੀ ਜਾਂਦੇ ਹੈ,
ਮਨੋ ਕਾਮਨਾ ਬਿਨੇ ਬਖਾਨੇ,
ਜੋ ਮਨੋ ਦੀ ਕਾਮਨਾ ਹੁੰਦੀ ਹੈ ਮਹਾਰਾਜ ਪੂਰੇ ਬੇਨਤੀ ਕਰਦੇ ਨੇ।
ਇਸੀ ਪ੍ਰਕਾਰ ਨਿਸ਼ਾ ਵੱਟ ਗਈ,
ਜੋ ਰਾਤ ਜਦੋਂ ਬਤੀਤ ਹੋ ਗਈ,
ਸੁਖ ਸਿਹ ਜਾਪਾ ਨਿੰਦਰਾ ਲਈ,
ਸੁਖ ਦੇ ਨਾਲ ਮਹਾਰਾਜ ਬਰਾਜੇ ਸੌ ਗਏ।
ਨਿਕਟ ਸਿੱਖਿਆ ਸਭ ਹੀ ਪਰ ਸੋਏ,
ਸਾਰੇ ਨਿਕਟ ਵਰਤੀ ਸਿੱਖ ਵਿਧੀ ਚੰਦ ਹੁਣੀ ਬਰਾਜ ਗਏ,
ਵਿਧੀ ਚੰਦ ਆਦਿਕ ਹੈ ਜੋਏ,
ਜਿੰਨੇ ਵਿਧੀ ਚੰਦ ਜੇਠਾ ਪੁਰਾਣਾ ਲੰਗਾਹਾ ਪੈੜਾ,
ਜਾਮ ਜਾਮਨੀ ਜਾਗਰਣ ਕੀਨ,
ਇਹ ਨਿਜ ਮੈਂ ਗੁਰੂ ਘਰ ਦਾ ਇੱਕ ਪੈਰ ਰਾਤ ਰਹਿੰਦੀ ਜਾਗਦੇ, ਜਦੋਂ ਅੱਧੀ ਰਾਤ ਤੱਕ ਟੈਡੀ ਟੈਲੀਵਿਜ਼ਨ ਦੇਖੀ ਜਾਣ, ਫਿਰ ਤੜਕੇ ਕੌਣ ਉੱਠੂਗਾ। ਸਤਸੰਗਤ ਜੀ, ਸਿੱਖ ਤੜਕੇ ਉੱਠਦੇ,
ਸੋਚਾ ਚਾਰ ਸਗਲ ਕਰ ਲੀਨ,
ਸੋਚਾ ਚਾਰ ਕੀਤਾ ਆਪ ਜੀ ਨੇ,
ਤਨ ਸਨਾਨ ਜਲ ਨਿਰਮਲ ਸਾਥ,
ਉਸ ਤੋਂ ਬਾਅਦ ਇਸ਼ਨਾਨ ਕਰਕੇ ਉਜਲ ਜਲ ਨਾਲ
ਜਿਤ ਬੈਠ ਰਹੇ ਗੁਰਨਾਥ,
ਮਿਰਤੀ ਇਕਾਗਰ ਕਰਕੇ ਸਵਾਮੀ ਸਤਿਗੁਰੂ ਜੀ ਬੈਠੇ ਹਨ।
ਉਹਨਾਂ ਪ੍ਰਕਾਸ਼ ਭਇਓ ਰਵ ਚੜਿਓ,
ਜਦੋਂ ਸੂਰਜ ਚੜਿਆ ਖਾਲਸਾ ਜੀ ਅਗਲਾ ਦਿਨ ਪ੍ਰਕਾਸ਼ ਹੋਇਆ,
ਸਭ ਸੰਗਤ ਸੁਣ ਸੁਣ ਮੁੱਦ ਬੜਿਓ,
ਸਾਰੀਆਂ ਸੰਗਤਾਂ ਨੂੰ ਲਾਹੌਰ ਦੀਆਂ ਨੂੰ ਜਿਉਂ ਜਿਉਂ ਸੁਣਦੀਆਂ ਮਹਾਰਾਜ ਦਾ ਆਉਣਾ, ਬਹੁਤ ਚਾਹ ਵੱਧ ਰਿਹਾ,
ਆਏ ਆਏ ਦਰਸ਼ਨ ਕੋ ਕਰੇ,
ਆ ਆ ਕੇ ਦਰਸ਼ਨ ਕਰਦੇ ਨੇ,
ਬੰਧੇ ਚਰਨ ਉਪਾਏ ਨੂੰ ਧਰੇ,
ਮੱਥਾ ਟੇਕਦੇ ਨੇ ਭੇਟਾ ਰੱਖਦੇ ਹਨ,
ਤਵੇ ਅਰਥ ਮਲ ਚੱਲ ਕਰ ਆਇਓ,
ਜਦ ਨੂੰ ਸਤਸੰਗ ਜੀ ਅਰਥ ਮਲ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਹੋਏ ਉਹ ਵੀ ਆ ਗਏ,
ਮਿਲਿਓ ਪ੍ਰੇਮ ਕਰ ਸੀ ਸੁਣਵਾਇਓ,
ਪ੍ਰੇਮ ਧਾਰ ਕੇ ਮਿਲੇ ਆਸਰ ਝੁਕਾਇਆ ਅਰਥ ਮਲ ਨੇ,
ਜੇਠੋ ਪੁੱਤਰ ਮੋਹਰੀ ਕੇਰਾ,
ਇਹ ਮਾਮੇ ਮੋਹਰੀ ਜੀ ਦਾ ਵੱਡਾ ਪੁੱਤਰ ਸੀ ਸਤਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਮਾਮੇ ਦਾ ਪੁੱਤਰ,
ਪਰ ਕਰ ਅੰਕ ਮਿਲੇ ਤੇ ਸਵੇਰਾ,
ਆਪ ਜੀ ਗਲੱਫੜੀ ਪਾ ਕੇ ਮਿਲੇ, ਮੇਰੇ ਬੀਠ ਲਾ ਲੈ ਬਾਹੜੀ ਬੁਲਾਏ, ਗਲੱਫੜੀ ਪਾ ਕੇ ਮਿਲੇ,
ਸਾਧਨ ਨਿਕਟ ਬਿਠਾਵਨ ਕਰਿਓ,
ਸਤਕਾਰ ਨਾ ਕੋਲੇ ਬਿਠਾਇਆ ਅਰਥ ਮਲ ਨੂੰ,
ਫਿਰ ਤੁਕ ਸਭਨ ਤੇ ਹੋਏ ਹਿਤ ਧਰਿਓ,
ਹਿਤ ਧਾਰ ਕੇ ਸਤਸੰਗ ਜੀ ਸੰਗਤ ਤੋਂ ਵੱਖਰੇ ਹੋ ਕੇ ਫਿਰ ਬਚਨ ਕਰਨ ਲੱਗੇ ਆਪਸ ਵਿੱਚ,
ਜਿਸ ਪ੍ਰਕਾਰ ਕੋ ਕਾਰਨ ਕਰਨਾ,
ਜੋ ਭਾਣਾ ਵਰਤਾਉਣਾ ਲਾਹੌਰ ਵਿੱਚ ਸ਼ਹੀਦੀ ਪ੍ਰਾਪਤ ਕਰਨੀ ਹੈ,
ਨਿਕਟ ਅਰਥ ਮਲ ਕੋ ਸੇ ਕੇ ਸੋ ਵਰਨ
ਅਰਥ ਬਲ ਨੂੰ ਸਭ ਦੱਸ ਦਿੱਤਾ ਗੁਰੂ ਅਰਜਨ ਦੇਵ ਜੀ ਨੇ
ਹਮਰੇ ਤਨ ਕੋ ਹੈ ਅਭਿਅੰਤ
ਹੇ ਅਰਥ ਬਲ ਜੀ ਸਾਡੇ ਸਰੀਰ ਦਾ ਹੁਣ ਅੰਤ ਹੈ
ਤਜਬੇ ਕੋ ਸਭ ਸੁਣੋ ਬਰਤੰਤ
ਹੁਣ ਤਜਣ ਦਾ ਕਾਰਨ ਸੁਣ ਲੈ ਵੀ ਕਿਉਂ ਅਸੀਂ ਤਿਆਗਣਾ ਸਰੀਰ
ਮਹਾਂ ਵਿਰੋਧੀ ਹਮਰੇ ਜੇ ਹੈ
ਜਿੰਨੇ ਸਾਡੇ ਨਾਲ ਵਿਰੋਧ ਕਰਦੇ ਨੇ ਅਣਹੋਇਆ ਬੈਰ ਕਰਦੇ ਹਨ
ਸਿਰ ਅਪਰਾਧ ਤਿੰਨੋ ਕੇ ਦੇ ਹੈ
ਉਹਨਾਂ ਨੂੰ ਕਸੂਰਵਾਰ ਕਰਕੇ ਨਾ ਫੇਰ ਮਾਰਨਾ ਹੈ
ਅਪਰਾਧੀ ਜਬ ਹੋਏ ਬਸਾਲਾ
ਜਿਹੜੇ ਸਾਡੇ ਨਾਲ ਈਰਖਾ ਕਰਦੇ ਬੈਰ ਕਰਦੇ ਜਦੋਂ ਉਹ ਬਹੁਤੇ ਕਸੂਰਵਾਰ ਪਾਪੀ ਹੋ ਜਾਣਗੇ
ਉਚਿਤ ਸਜਾਏ ਬਣੇ ਤਿਸ ਕਾਲਾ
ਉਸ ਸਮੇਂ ਸਜ਼ਾ ਦੇ ਲਾਇਕ ਬਣ ਜਾਣਗੇ ਉਹ
ਸ੍ਰੀ ਹਰਗੋਬਿੰਦ ਚੰਦ ਬੁਲੰਦੇ
ਚੰਦਰਮਾ ਨਾਲੋਂ ਵੀ ਅਧਿਕ ਪ੍ਰਕਾਸ਼ ਵਾਲੇ ਸਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ
ਸੰਕਟ ਦੇਹੇ ਦੁਸ਼ਟ ਹੱਥ ਬ੍ਰਿੰਦੇ
ਇਹਨਾਂ ਦੁਸ਼ਟਾਂ ਨੂੰ ਦੁੱਖ ਦੇ ਕੇ ਫਿਰ ਆਪ ਹੀ ਮਾਰਨਗੇ ਨੱਕ ਚ ਨਕੇਲ ਪਾ ਪਾ ਕੇ ਚੰਦੂ ਵਰਗਿਆਂ ਦੇ
ਸੁਣ ਤਾਂ ਅਰਥ ਮਲ ਬੂਜਨ ਕਰੇ
ਸੁਣ ਕਰਕੇ ਹੱਥ ਜੋੜ ਕੇ ਅਰਥ ਮਲ ਨੇ ਪੁੱਛਿਆ
ਕਹੋ ਮੋਹੇ ਕਿਮ ਤਨ ਪਰ ਹਰੇ
ਮਹਾਰਾਜ ਜੀ ਮੈਨੂੰ ਦੱਸੋ ਤਾਂ ਸੀ ਸਰੀਰ ਕਿਉਂ ਤਿਆਗਦੇ ਹੋ
ਸ੍ਰੀ ਅਰਜਨ ਸਭ ਗਾਥ ਬਖਾਨੀ
ਗੁਰੂ ਅਰਜਨ ਦੇਵ ਜੀ ਨੇ ਸਭ ਦੱਸ ਦਿੱਤੀ ਭੇਤ ਵਾਲੀ ਬਾਤ
ਚੰਦੂ ਦੂਤੀ ਕਰਤ ਮਹਾਨੀ
ਚੰਦੂ ਭਾਈ ਚੁਗਲੀ ਬਹੁਤੀ ਕਰਦਾ ਜਹਾਂਗੀਰ ਕੋਲੇ
ਪ੍ਰਥਮ ਕਥ ਇਹ ਚੋਰ ਲਗਾਵੇ
ਪਹਿਲਾਂ ਉਸਨੇ ਦੋਸ਼ ਲਾਇਆ ਕਿ ਗੁਰੂ ਅਰਜਨ ਦੇਵ ਜੀ ਚੋਰ ਰੱਖਦੇ ਨੇ ਹੇ ਜਹਾਂਗੀਰ ਤੇਰੇ ਤੰਬੂ ਨੂੰ ਚੋਰਾਂ ਨੇ ਪਾੜਿਆ ਗੁਰੂ ਅਰਜਨ ਦੇਵ ਜੀ ਦੇ ਕਹੇ ਤੇ ਜਨਮ ਪੱਤਰੀ ਚੋਰੀ ਕੀਤੀ ਹੈ
ਸਾਹ ਸਮਾਜ ਮਿਲੇ ਚਰਵਾਵੇ
ਜਿੰਨਾ ਬਾਦਸ਼ਾਹ ਦਾ ਸਮਾਨ ਸੀ ਉਹ ਚੋਰੀ ਕਰਵਾਇਆ ਹੈ ਗੁਰੂ ਅਰਜਨ ਦੇਵ ਜੀ ਨੇ
ਹੁਣੋ ਸਜਾਦਾ ਇੱਕ ਚਲ ਆਇਓ
ਹੋਰ ਦੋਸ਼ ਲਾਇਆ ਜੋ ਕਹਿ ਖੁਸਰੋ ਦੇਸ਼ ਨਿਕਾਲਾ ਦੇ ਦਿੱਤਾ ਸੀ ਜਹਾਂਗੀਰ ਨੇ ਆਪਣੇ ਪੁੱਤਰ ਨੂੰ ਵੱਡੇ ਨੂੰ ਉਹਦੇ ਬਾਰੇ ਦੋਸ਼ ਲਾਇਆ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਸ਼ਰਨ ਦਿੱਤੀ ਹੈ
ਦੀਨ ਜਾਣ ਤੇ ਭੋਜਨ ਖਵਾਇਓ
ਅਸੀਂ ਉਸ ਨੂੰ ਗਰੀਬ ਸਮਝ ਕੇ ਭੋਜਨ ਗੁਰੂ ਘਰ ਵਿੱਚ ਭਾਈ ਕੋਈ ਰੋਕਦਾ ਨਹੀਂ ਹੈ ਜੇ ਅਦਰ ਆਪ ਤੋਂ ਜਾਤੇ ਹੋ ਹਟਕੇ ਨਾ ਹੀ ਕੋਏ ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋਏ ਇਹ ਦਰਬਜ ਤੋਂ ਸਭ ਨੂੰ ਨਵਾਜਿਆ ਜਾਂਦਾ
ਇਹ ਦੋਤੀ ਕੀ ਨਿਸਮਤ ਮੰਦ
ਇਹ ਦੋ ਚੁਗਲੀਆਂ ਉਹਨੇ ਅਣਹੋਈਆਂ ਕੀਤੀਆਂ ਨੇ ਮੰਦੀ ਮਤ ਵਾਲੇ ਚੰਦੂ ਨੇ
ਸ਼ਾਹ ਸਿਖਾਏ ਰਸਾਏ ਬੁਲੰਦ
ਬਾਦਸ਼ਾਹ ਨੂੰ ਗੁੱਸੇ ਸਿਖਾ ਕੇ ਗੁੱਸੇ ਕਰਤਾ ਹੈ
ਦੋਏ ਲੱਖ ਲਿਖ ਦੰਡ ਪਠਾਇਓ
ਦੋ ਲੱਖ ਸਾਡੇ ਤੇ ਦੰਡ ਲਾ ਕੇ ਚਿੱਠੀ ਭੇਜ ਦਿੱਤੀ
ਐਦੀ ਲੈ ਹਮਰੇ ਟਿਕਵਾਇਓ
ਪੁਲਿਸ ਵਾਲੇ ਸਿਪਾਹੀ ਆ ਗਏ ਸਾਡੇ ਪਾਸ ਅੰਮ੍ਰਿਤਸਰ
ਜਾਂ ਤੇ ਮਹਾਂ ਦੁਸ਼ਟ ਹੈ ਇਹੀ
ਇਹ ਬੜਾ ਭਾਰੀ ਦੁਸ਼ਟ ਪਾਪੀ ਚੰਦੂ ਹੈ
ਦੋਸ਼ ਤਜਨ ਤਨ ਸਿਰ ਇਸ ਤਿਰ ਸਿਰ ਇਸੇ ਦੇਹੀ
ਇਹਦੇ ਸਿਰ ਤੇ ਦੋਸ਼ ਦੇ ਕੇ ਅਸੀਂ ਸਰੀਰ ਤਿਆਗ ਦੇਣਾ
ਕਾਨੇ ਕੋ ਹੈ ਸਰਾਪ ਹਮਾਰੇ
ਦੂਸਰਾ ਹੋਰ ਕਈ ਕਾਰਨ ਨੇ ਕੱਲੇ ਚੰਦੂ ਦਾ ਨਹੀਂ ਕਾਨੇ ਨੇ ਵੀ ਬਚਨ ਕਹੇ ਸੀ ਜਦੋਂ ਬਾਣੀ ਨਹੀਂ ਸੀ ਚੜ੍ਹਾਈ ਕਿ ਲਾਹੌਰ ਤੁਸੀਂ ਤੁਰਕਾਂ ਦੇ ਘਰ ਸਰੀਰ ਛੱਡੋਗੇ ਉਹ ਵੀ ਬਚਨ ਭਗਤ ਦੇ ਪੂਰੇ ਕਰਨੇ ਨੇ
ਤਨ ਤਿਆਗ ਰਿਪ ਕਰਨ ਮਜਾਰੇ
ਤੇ ਵੈਰੀਆਂ ਦੇ ਘਰ ਸਰੀਰ ਛੱਡੋਗੇ
ਹੁਣ ਹਮਰੇ ਨਾਨੇ ਬਚ ਕਹਿਓ
ਫਿਰ ਸਾਡੇ ਨਾਨੇ ਗੁਰੂ ਅਮਰਦਾਸ ਜੀ ਦਾ ਤੁਹਾਡੇ ਬਾਬਾ ਜੀ ਲੱਗਦੇ ਸੀ ਸਾਡੇ ਨਾਨਾ ਜੀ ਲੱਗਦੇ ਸੀ ਗੁਰੂ ਅਮਰਦਾਸ ਜੀ ਹੇ ਅਰਥ ਮਲ ਜੀ ਉਹਨਾਂ ਦੇ ਵੀ ਬਚਨ ਨੇ
ਮਾਤਾ ਨੇ ਜਬ ਹੀ ਵਰ ਲਿਓ
ਜਦੋਂ ਸਾਡੀ ਮਾਤਾ ਬੀਬੀ ਗੰਗਾ ਬੀਬੀ ਭਾਨੀ ਜੀ ਨੇ ਵਰ ਲਿਆ ਸੀ ਹੇ ਪਿਤਾ ਜੀ ਜੇ ਤੁੱਠੇ ਹੋ ਮੇਰੇ ਪਤੀ ਨੂੰ ਗੁਰਤਾ ਗੱਦੀ ਦੇਣ ਲੱਗੇ ਹੋ ਅੱਗੇ ਵਾਸਤੇ ਇਹ ਸੇਵਕ ਕੋਲੇ ਨਾ ਜਾਵੇ ਪੁੱਤਰ ਦੀ ਵਸਤੂ ਰਹੇ ਗੁਰੂ ਅਮਰਦਾਸ ਜੀ ਕਹਿੰਦੇ ਬੀਬੀ ਤੇਰੀ ਸੇਵਾ ਤੇ ਬਹੁਤ ਪ੍ਰਸੰਨ ਹਾਂ ਹੋਰੇ ਗੰਗ ਬਹਾਈਆ ਤੁਨੇ ਆਈ ਆਖੇ ਕਿ ਕਿਉਂ ਦੁਨੀਆਂ ਕਹਿੰਦੇ ਕੀ ਹੋ ਗਿਆ ਪੁੱਤਰ ਛੱਡ ਲੇ ਗੁਰੂ ਨਾਨਕ ਦੇਵ ਜੀ ਨੇ ਛੱਡੇ ਗੁਰੂ ਅੰਗਦ ਦੇਵ ਜੀ ਨੇ ਛੱਡੇ ਸੇਵਕ ਨੂੰ ਵਸਤੂ ਦਿੱਤੀ ਅੱਜ ਤੂੰ ਇਹ ਗੰਗਾ ਦਾ ਪ੍ਰਵਾਹ ਦੂਜੇ ਪਾਸੇ ਨੂੰ ਵਗਾਉਣੀ ਹੈ ਠੀਕ ਨਹੀਂ ਪਰ ਕਸ਼ਟ ਝੱਲਣੇ ਪੈਣਗੇ ਬੀਬੀ ਨੇ ਜਦੇ ਹੀ ਬੇਨਤੀ ਕੀਤੀ ਹੇ ਪਿਤਾ ਦੇਵ ਗੁਰੂ ਅਰਜਨ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰੋ ਮੇਰੇ ਪੁੱਤਰ ਕਸ਼ਟ ਜੇ ਕਿੰਨੇ ਆ ਜਾਣ ਡੋਲਣ ਨਾ ਪੁੱਤ ਪੋਤੇ ਸਤਸੰਗਤ ਜੀ ਨਾ ਸਾਹਿਬਜ਼ਾਦੇ ਡੋਲੇ ਨਿਵਾਂ 'ਚ ਚਿਣੇ ਗਏ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਡੋਲੇ ਜਿਹੜੇ ਸਤਸੰਗਤ ਜੀ ਪੜੋਤੇ ਲੱਗਦੇ ਸੀ ਬੀਬੀ ਭਾਨੀ ਜੀ ਦੇ ਸੋ ਗੁਰੂ ਕੀ ਬੰਸ ਤੇ ਕਿਰਪਾ ਹੋਈ
ਗੁਰਤਾ ਰਹੇ ਹਮਾਰੇ ਕਰਮ
ਬੀਬੀ ਨੇ ਕਿਹਾ ਸੀ ਗੁਰਤਾ ਗੱਦੀ ਮੇਰੇ ਘਰ ਰਹੇ
ਆਪਣੇ ਜਾਵੇ ਬੰਸ ਅਪਰ ਮੈਂ
ਹੋਰ ਕਿਸੇ ਬੰਸ ਵਿੱਚ ਨਾ ਜਾਵੇ ਅੱਗੇ ਵਾਸਤੇ
ਚਲਤਾ ਜਲ ਚਲਤਾ ਤੁਮ ਰੋਕਿਓ
ਗੁਰੂ ਅਮਰਦਾਸ ਜੀ ਕਹਿੰਦੇ ਬੀਬੀ ਗੰਗਾ ਦਾ ਜਲ ਤੂੰ ਰੋਕ ਦਿੱਤਾ
ਹੋਏ ਹੈ ਸੰਕਟ ਇਹ ਬਲੋਕਿਓ
ਇਹ ਦੇਖ ਲਾ ਫਿਰ ਦੁੱਖ ਵੀ ਬੜੇ ਪੈਣਗੇ ਤੁਹਾਨੂੰ ਸੰਕਟ ਆਉਣਗੇ
ਸੋ ਆਪ ਫੁਰੇ ਕਰੇ ਹਮ ਸਾਚੇ
ਉਹ ਅਸੀਂ ਬਚਨ ਨਾਨਾ ਗੁਰੂ ਅਮਰਦਾਸ ਜੀ ਦੇ ਵੀ ਬਚਨ ਸੱਚੇ ਕਰਨਾ ਚਾਹੁੰਦੇ ਹਾਂ ਕਿ ਸੰਕਟ ਝੱਲਾਂਗੇ ਸਰੀਰ ਤੇ,
ਸਮੇਂ ਨਿਕਟਤੇ ਤਨ ਨਹਿ ਬਚੇ।
ਜਦੋਂ ਸਮਾਂ ਨੇੜੇ ਆ ਜਾਵੇ ਅੰਤ ਦਾ, ਸਰੀਰ ਤਾਂ ਕਦੇ ਬਚਿਆ ਹੀ ਨਹੀਂ ਕਰਦਾ, ਭਾਵੇਂ ਕੋਈ ਵੀ ਹੈ।
ਸੋ ਸਭ ਕਾਰਨ ਆਏ ਮਿਲੇ ਹੈ,
ਉਹ ਸਾਰੇ ਹੀ ਕਾਰਨ ਆ ਕੇ ਬਣ ਗਏ ਹਨ। ਸ੍ਰੀ ਚੰਦ ਨੇ ਵੀ ਕਹਿ ਦਿੱਤਾ ਸੀ, ਜੇ ਤੁਸੀਂ ਇਹਦੀਆਂ ਦੇ ਭੁੱਖੇ ਹੋ ਤਾਂ ਇਹਦੀਏ ਬਥੇਰੇ ਆ ਜਾਣਗੇ। ਸ੍ਰੀ ਚੰਦ ਦਾ ਬਚਨ ਹੋਣਾ, ਗੁਰੂ ਨਾਨਕ ਦੇਵ ਜੀ ਦੇ ਬਚਨ ਹੋਣੇ ਬਾਬਰ ਨੂੰ, ਕਿ ਜੇ ਕੁਨਿਆ ਕਰੋਗੇ ਅਸੀਂ ਸੀਸ ਦੇ ਕੇ ਵਾਪਸ ਲੈ ਲਵਾਂਗੇ ਆਪਣਾ ਵਰ। ਇਸੇ ਤਰ੍ਹਾਂ ਸਤਸੰਗਤ ਜੀ, ਗੁਰੂ ਅਮਰਦਾਸ ਜੀ ਨੇ ਬਚਨ ਕਹਿਣੇ, ਕਾਨੇ ਨੇ ਬਚਨ ਕਹਿਣੇ, ਇੱਧਰ ਜਹਾਂਗੀਰ ਨੇ ਕਹਿਣਾ ਕਿ ਤੁਸੀਂ ਸਰੂਪ ਜਿਹੜਾ ਲਿਖਾ ਰਹੇ ਹੋ ਇਹਦੇ 'ਚ ਮੁਹੰਮਦ ਦੀ ਸਿਫਤ ਲਿਖੋ। ਮਹਾਰਾਜ ਨੇ ਕਿਹਾ, ਦੋਜਕ ਪਾਉਂਦਾ ਕਿਉਂ ਰਹੇ ਜੇ ਚਿੱਤ ਨਾ ਹੋਏ ਰਸੂਲ? ਜੇ ਮੁਹੰਮਦ ਦਾ ਵੀ ਚਿੱਤ ਟਿਕਾਣੇ ਨਹੀਂ ਦੋਜਕ ਪੈਣ ਤੋਂ ਵੀ ਨਹੀਂ ਬਚ ਸਕਦਾ। ਮਹਾਰਾਜ ਕਹਿੰਦੇ, ਅਸੀਂ ਮੁਹੰਮਦ ਦੀ ਸਿਫਤ ਨਹੀਂ ਲਿਖਣੀ ਇਹਦੇ 'ਚ। ਕਹਿੰਦੇ, ਹਿਜਰੀ ਸੰਨ ਦੇਖੋ ਵੀ ਇੰਨੇ ਸੰਨ 'ਚ ਤਿਆਰ ਹੋਇਆ। ਮਹਾਰਾਜ ਕਹਿੰਦੇ, ਧੁਰੋ ਕਾਲਗੋ ਬਾਣੀ ਹੈ, ਸੱਚਖੰਡੋਂ ਆਈ ਅਨਾਦੀ ਬਾਣੀ ਹੈ, ਇਹਦਾ ਆਦ ਅੰਤ ਨਹੀਂ ਹੈ, ਇਹ ਤੇਰਾ ਸੰਨ ਨਹੀਂ ਲਿਖਿਆ ਜਾਣਾ। ਫਿਰ ਕਹਿੰਦਾ, ਲਿਖੋ ਮੁਸਲਮਾਨਾਂ, ਹਿੰਦੂਆਂ ਨੂੰ ਮੁਸਲਮਾਨ ਬਣਨਾ ਯੋਗ ਹੈ। ਕਹਿੰਦੇ, ਇਹ ਵੀ ਨਹੀਂ ਲਿਖਿਆ ਜਾਵੇਗਾ। ਇਹ ਤਿੰਨੇ ਗੱਲਾਂ ਨਹੀਂ ਇਹਦੀਆਂ ਪ੍ਰਵਾਨ ਕੀਤੀਆਂ ਸੀ, ਇਹਦੇ ਮਨ ਵਿੱਚ ਵੀ ਈਰਖਾ ਸੀ। ਇਉਂ ਸਤਸੰਗ ਜੀ ਚੰਦੂ ਦੀ ਲੜਕੀ ਦਾ ਕਾਰਨ, ਕਿੰਨੇ ਹੀ ਸਤਸੰਗ ਜੀ ਇਹ ਕਾਰਨ ਸੀ ਮਹਾਰਾਜ ਦੇ ਸ਼ਹੀਦੀ ਦੇ।
ਅਵਤਨ ਤਿਆਗਨ ਲਿਖਿਓ ਭਲੇ ਹੈ,
ਹੁਣ ਅਸੀਂ ਚੰਗਾ ਹੀ ਸਮਝਿਆ ਕਿ ਸਰੀਰ ਤਿਆਗ ਦੀਏ।
ਸੁਣਤ ਅਰਥ ਮਲ ਸੋਕ ਬਸਾਲਾ,
ਜਦੋਂ ਅਰਥ ਮਲ ਨੇ ਸੁਣਿਆ ਕਿ ਮਹਾਰਾਜ ਤਾਂ ਵਿਛੋੜਾ ਦੇ ਜਾਣਗੇ,
ਰੁਚਨ ਬਲੋਚਨ ਤੇ ਜਲ ਡਾਲਾ,
ਸੋਹਣੇ ਨੇਤਰਾਂ ਚੋਂ ਅਰਥ ਮਲ ਦੇ ਅਥਰੂ ਚੱਲ ਪਏ।
ਹੇ ਪ੍ਰਭ ਤੁਮ ਅਲੇਪ ਸਭ ਸਮੇਂ,
ਹੇ ਪ੍ਰਭੂ ਰੂਪ ਗੁਰੂ ਅਰਜਨ ਦੇਵ ਜੀ, ਤੁਸੀਂ ਤਾਂ ਸਾਰਿਆਂ ਸਮਾਂ ਚ ਨਿਰਲੇਪ ਹੋ।
ਦਰਸ ਲਾਭ ਸੁਖ ਜੋ ਬਢ ਹਮੇ,
ਜਿਹੜਾ ਤੁਹਾਡੇ ਦਰਸ਼ਨਾਂ ਦਾ ਲਾਭ ਸਾਨੂੰ ਸੰਗਤਾਂ ਨੂੰ ਆ, ਉਹ ਕਿੱਥੋਂ ਹੋਵੇਗਾ?
ਸਿੱਖ ਸੰਗਤ ਸਭ ਰਹੇ ਬਸੂਰ,
ਸਿੱਖ ਸੰਗਤਾਂ ਸਾਰੀਆਂ ਝੁਰਦੀਆਂ ਰਹਿਣਗੀਆਂ।
ਕਰਤ ਪ੍ਰੇਮ ਹੇਰ ਤੁਮ ਮੂਰਤ,
ਸਾਰੀਆਂ ਸੰਗਤਾਂ ਹੁਣ ਪ੍ਰੇਮ ਕਰਕੇ ਤੁਹਾਡੇ ਦਰਸ਼ਨ ਕਰਦੀਆਂ ਨੇ।
ਕਰੋ ਅਨੇਕਨ ਕੋ